ਕਹਿਣਾ ਦੇ ਵਚਨ ਕਹਿੰਦੇ ਬਾਬੇ ਨਾਨਕ ਕਰਕੇ ਇਹਨੂੰ ਭੌਂਕਣਾ ਪੈ ਗਿਆ ਤੇ ਅਸੀਂ ਕੀ ਉਸ
ਮਾਲਕ ਦੇ ਅੱਗੇ ਕੁੱਤਾ ਬਣ ਕੇ ਭੌਂਕਣਾ ਪੈਂਦਾ ਹੈ ਉਹ ਪਹਿਲੇ ਹੀ ਪੌੜੀ ਹੈ
ਜੂੰ ਜੂੰ ਉੱਚੀ ਅਭਿਆਸ ਕਰਾਂਗੇ ਪਰ ਇਹ ਖਿਆਲ ਕਰ ਲਓ ਐਸਾ ਥਾਂ ਲੱਭ ਲਓ ਜਿੱਥੇ ਕੋਈ ਲਾਗਲਾ ਡਿਸਟਰਬ ਨਾ ਹੋਵੇ ਕਿਉਂਕਿ ਸਾਨੂੰ ਹੁਕਮ ਹੈ ਹੀਆ ਕਾਹੂ ਨਾ ਡਿਖਾਏ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਕਿਸੇ ਦਾ ਹਿਰਦਾ ਨਾ ਦੁੱਖ ਜੇ ਬੰਦਗੀ ਕਰਦੇ ਸਾਡੇ ਬਾਪੂ ਜੀ ਕਹਿੰਦੇ ਹੁੰਦੇ ਸੀ ਨਾਲ ਦੀ ਮੰਜੀ ਨਾ ਡਿਸਟਰਬ ਹੋ ਜਾਏ ਜੇ ਜਾਣਾ ਬਾਹਰ ਖੁੱਲ੍ਹੀ ਆਵਾਜ਼ ਚਲ ਜਾਓ ਕੋਈ ਐਸਾ ਟਿਕਾਣਾ ਲੱਭੋ ਜਿੱਥੇ ਕੋਈ ਕਿਸੇ ਦੀ ਨੀਂਦ ਨਾ ਖਰਾਬ ਹੋਵੇ ਸੋ ਉੱਚੀ ਜਪੋ ਆਪ ਹੀ ਉਹ ਵੇਰ ਦੇਰ ਜੇ ਵਿਲ ਦੇਰ ਜੇ ਵੇ ਉਹ ਖਾਂ ਸ਼ੱਕਰ ਖਾਣ ਵਾਲੇ ਨੂੰ ਸ਼ੱਕਰ ਲੱਭ ਹੀ ਲੈਂਦਾ ਉਹ ਥਾਂ ਲੱਭਣੇ ਮੁਸ਼ਕਲ ਨਹੀਂ ਹੈ ਪਰ ਅਸੀਂ ਜਾਣ ਬੁੱਝ ਕੇ ਆਪਣਾ ਰੋਬ ਦੂਸਰਿਆਂ 'ਤੇ ਪਾਉਣ ਲਈ ਨਾ ਵੀ ਅਸੀਂ ਬੜੇ ਅਭਿਆਸੀ ਹਾਂ ਉਹਨਾਂ ਦੇ ਜਾਨ ਲਿਆ ਦਿੰਦੇ ਫੜਕ ਔਰ ਉਹ ਇੰਨੀ ਨਫ਼ਰਤ ਕਰਨ ਲੱਗ ਪੈਂਦੇ ਹੈ ਜਿਹਦਾ ਕੋਈ ਹਿਸਾਬ ਨਹੀਂ ਉਹਨਾਂ ਦਾ ਹਿਰਦਾ ਦੁਖਦਾ ਤੁਸੀਂ ਖੌਰੂ ਪਾਉਣਾ ਹੈ ਕਿ ਅਭਿਆਸ ਕਰਨਾ ਕਿਤੇ ਲਾਂਭੇ ਚਲੇ ਜਾਓ ਕਿਤੇ ਦੂਰ ਚਲ ਜਾਓ ਕਿਸੇ ਕੋਈ ਡਿਸਟਰਬ ਨਾ ਹੋਵੇ ਕਿ ਤੁਸੀਂ ਦੂਸਰੇ ਦੁਨੀਆਂ ਨੂੰ ਦਿਖਾਲ ਕੇ ਅਭਿਆਸ ਕਰਨਾ ਇਹ ਬੜਾ ਬਰੀਕ ਰਾਸਤਾ ਹੈ ਉਹਦੇ 'ਚ ਹਉਮੇ ਆਏਗੀ ਉਹ ਜਿਹੜੇ ਵਿਚਾਰੇ ਜਿਹਨਾਂ ਨੂੰ ਕੱਖ ਨਹੀਂ ਪਤਾ ਉਹ ਕਹਿਣਗੇ ਆ ਇਹ ਤਾਂ ਬੜੀਆਂ ਚੜ੍ਹਦੀਆਂ ਗੱਲਾਂ ਦੇ ਸਿੰਘ ਹੈ ਕਿ ਉਹ ਸੰਘ 'ਚ ਬੈਠ ਕੇ ਕਰਨਗੇ ਬਾਕੀ ਸਾਰਾ ਕਦੀ ਕਰਨਾ ਹੀ ਨਹੀਂ ਘਰ ਜਾ ਕੇ ਉਹਨਾਂ ਨੇ ਇਹ ਅਸੀਂ ਕਰਪਸ਼ਨਾਂ ਤਾਂ ਰੋਕ ਰਹੇ ਹਾਂ ਵੀ ਕਿਤੇ ਸਾਡੇ ਵਿੱਚ ਵੀ ਨਾ ਚੀਜ਼ਾਂ ਆ ਜਾਣ ਅਭਿਆਸ ਕਰੋ ਜਿੱਥੇ ਕੋਈ ਦੂਸਰਾ ਡਿਸਟਰਬ ਨਾ ਹੋਵੇ ਔਰ ਸੰਗਤ ਦੇ ਵਿੱਚ ਇਸੇ ਨੂੰ ਹੀ ਗੁਣ ਗਾਉਣਾ ਕਿਹਾ ਇਸੇ ਨੂੰ ਕੀਰਤਨ ਕਿਹਾ ਹੈ ਸੰਗਤ ਦਾ ਇਹੋ ਹੀ ਹੈ ਐਸਾ ਕੀਰਤਨ ਕਰ ਮਨ ਮੇਰੇ ਇਹਾਂ ਇਹੋ ਹੀ ਸਭ ਇਹੋ ਹੀ ਸਿੱਖ ਸਭਾ ਦੇਖਿਆ ਕਾ ਪਾਓ ਗੁਰਮੁਖ ਸੁਣਨਾ ਬਾਬਾ ਨਾਨਕ ਆਪ ਇਹ ਸੰਗਤ ਕ੍ਰੀਏਟ ਕੀਤੀ ਵੀ ਸਾਰੇ ਭਾਈ ਬੋਲੋ ਔਰ ਸਾਰੇ ਰਲ ਕੇ ਅਭਿਆਸ ਕਰੋ ਇਹਦੇ ਤਿੰਨ ਫਾਇਦੇ ਆ ਇੱਕ ਤਾਂ ਨੀਂਦ ਨਹੀਂ ਆਉਂਦੀ ਇੱਕ ਮਨ ਟਿਕ ਜਾਂਦਾ ਛੇਤੀ ਔਰ ਜੇ ਸੰਗਤ ਦਾ ਅਭਿਆਸ ਹੈ ਉਹ ਸਾਰਿਆਂ ਦਾ ਜਿਹੜਾ ਪਾਰਸ ਕਲਾ ਗੁਰਮੰਤਰ ਜਪਦੇ ਉਹ ਕੰਨਾਂ 'ਚ ਪੈਂਦਾ ਆਪ ਭਾਵੇਂ ਥੋੜ੍ਹਾ ਵੀ ਜਪ ਸਕੇ ਜਾਂ ਕਿਸ ਤਰ੍ਹਾਂ ਲੇਕਿਨ ਸੰਗਤ ਦਾ ਅਭਿਆਸ ਜਿਹੜੀ ਉਹ ਧੌਂਖਣੀ ਚਾਲੀ ਹੁੰਦੀ ਅਰਧ ਉਰਧ ਦੇ ਅਭਿਆਸ ਦੀ ਉਹ ਕੰਨਾਂ 'ਚ ਪੈਂਦੀ ਰਹਿੰਦੀ ਹੈ ਉਹਦੇ ਨਾਲ ਜਿਹੜੀ ਸਾਰਿਆਂ ਦੀ ਇੰਡੀਵਿਜੁਅਲ ਫੋਰਸ ਹੈ ਉਹ ਜਿਹੜੀ ਰਿਜ਼ਲਟਡ ਨਿਕਲਦੀ ਨਾ ਆਕਾਸ਼ ਪਾਰਸਰ ਦੀ ਫੜ ਕੇ ਕਲਾ ਵਰਤਾ ਦਿੰਦੀ ਇਸ ਕਰਕੇ ਸੰਗਤ 'ਚ ਬੈਠ ਕੇ ਅਭਿਆਸ ਕਰਨਾ ਇਹ ਹੈ ਜਿਹੜਾ ਉੱਚੀ ਭਾਵੇਂ ਨੀਵਾਂ ਕਰ ਲਓ ਪਰ ਇੱਕ ਤਾਲ ਨਾ ਕਰੋ ਇਹ ਟੀਮ ਵਰਕ ਹੈ ਇੱਕ ਇਹਨੂੰ ਅਸੀਂ ਸਿੱਖ ਸਭਾ ਕਹਿੰਦੇ ਸੀ ਤੋ ਇਹ ਜਿਹੜਾ ਨਾਮ ਜਪਣਾ ਹੈ ਉੱਚੀ ਜਪਣ ਦੇ ਨਾਲ ਕਬੀਰ ਸਾਹਿਬ ਕਹਿੰਦੇ ਮੇਰਾ ਤਾਂ ਮਨ ਖੜੋ ਗਿਆ ਮੈਂ ਦੁਹਾਈ ਪਾਈ ਨਾਮ ਦੀ ਮੇਰਾ ਮਨ ਖੜੋ ਗਿਆ ਔਰ ਰਹਾਉ ਦੀ ਤੁਕ ਦੇ ਦਿੱਤੀ ਉਹਨਾਂ ਨੇ
ਬਿਗੜਿਓ ਕਬੀਰਾ ਰਾਮ ਦੁਹਾਈ ਸਾਚ ਪੈਓ ਅਨ ਕਤੇ ਨਾ ਜਾਈ
ਲੋਕ ਕਹਿੰਦੇ ਮੈਨੂੰ ਵਿਗੜ ਗਿਆ ਵਿਗੜਿਓ ਕਬੀਰਾ ਪਰ ਮੈਂ ਕਾਹਦੇ ਨਾਲ ਵਿਗੜਿਆ
ਉੱਚੀ ਉੱਚੀ ਰਾਮ ਦੀ ਦੁਹਾਈ ਪਾਉਣ ਨਾਲ ਉਹਨਾਂ ਨੇ ਇੱਕ ਫਿਰ ਹੋਰ ਸ਼ਬਦ ਦਿੱਤਾ
ਬੋਲ ਭਈਆ ਰਾਮ ਦੁਹਾਈ ਬੋਲੋ
ਇਹਦੇ 'ਚ ਕਹਿੰਦਾ ਵਿਗੜਿਓ ਕਬੀਰਾ ਰਾਮ ਦੁਹਾਈ ਕਹਿੰਦਾ ਮੈਂ ਤਾਂ ਰਾਮ ਦੀ ਦੁਹਾਈ ਨਾਲ ਵਿਗੜ ਗਿਆ ਪਰ ਮੇਰਾ ਮਨ ਖੜੋ ਗਿਆ ਸੱਚ ਹੀ ਬਣ ਗਿਆ ਔਰ ਆਨ ਕਤੂ ਨਾ ਜਾਈ ਹੁਣ ਮੇਰਾ ਮਨ ਜਾਂਦਾ ਨਹੀਂ ਹੈ ਬਾਹਰ
ਬਿਗਰਿਓ ਕਬੀਰਾ ਰਾਮ ਦੁਹਾਈ ਸੱਚ ਪੈਓ ਆਨ ਕਤੂ ਨਾ ਜਾ
ਆ ਪਾਰਸ ਕਲਾ ਪਰਮੇਸ਼ਰ ਦੇ ਨਾਮ ਦਾ ਇਕੱਠੇ ਹੋ ਕੇ ਜਪਣ ਦਾ ਔਰ ਉੱਚੀ ਜਪਣ ਦਾ
ਨੀਂਦ ਨਹੀਂ ਆਉਂਦੀ ਕਿਉਂਕਿ ਹੁਕਮ ਹੈ ਸਾਨੂੰ
ਨੇਤਰੋ ਨੀਂਦ ਨਾ ਆਵੇ
ਮਹੱਲੇ ਪਹਿਲੇ ਦਾ ਮਧਾਣੀ ਦੇ ਨੇਤਰ ਕਿਹੜੇ ਬਣਾਉਣੇ ਹੈ ਨੀਂਦ ਨਾ ਆਵੇ ਕਿਉਂ ਜੇ ਮਧਾਣੀ ਦੇ ਨੇਤਰ ਹੀ ਨਾ ਹੋਣ ਤਾਂ ਉਹ ਤਾਂ ਖੜੀ ਹੋ ਜਾਣੀ ਮਧਾਣੀ ਮਧਾਣੀ ਰਸਨਾ ਨੂੰ ਬਣਾਉਣੀ ਹੈ
ਉਲਟੀਆਂ ਗੁੱਲੀਆਂ ਫੜਨੀਆਂ, ਉਹ ਮਨ ਨੂੰ ਫੜਨਾ, ਇਹ ਮਨ ਇੱਟੀ ਹੱਥ ਕਰੋ ਫੁਨੇ ਨੇਤਰੋ ਨੀਂਦ ਨਾ ਆਵੇ। ਰਸਨਾ ਨਾਮ ਜਪੇ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਵੋ, ਮਹੱਲਾ ਪਹਿਲਾ। ਇਸ ਕਰਕੇ ਰਸਨਾ ਨਾਲ ਨਾਮ ਜਪਣਾ ਪਹਿਲਾ ਸਟੇਜ ਉੱਚੀ ਜਪਣ ਦੀ ਹੈ, ਔਰ ਉੱਚੀ ਜਪਣ ਨਾਲ ਸਾਰੀ ਬਾਣੀ 'ਚੋਂ ਅਸੀਂ ਇਹ ਕੱਢ ਕੇ ਸਾਰੀਆਂ ਅਸੀਂ ਟੇਪਾਂ ਕੀਤੀਆਂ, ਅਰਧਾ ਅਰਧਾ ਅਭਿਆਸ ਕਿਸ ਤਰ੍ਹਾਂ ਕਰਨਾ ਹੈ, ਔਰ ਇਹਦੇ ਨਾਲ ਮਨ ਛੇਤੀ ਖੜੋ ਜਾਂਦਾ। ਜਿਨ੍ਹਾਂ ਦਾ ਐਸ ਅਭਿਆਸ ਨਾਲ ਮਨ ਖੜੋਂਦਾ ਹੈ, ਇਹ ਇੱਕ ਅਲਹਿਦਾ ਰਾਸਤਾ ਹੈ। ਜਿਹੜੇ ਤੰਤਰਾਂ ਮੰਤਰਾਂ ਜੰਤਰਾਂ ਜਾਂ ਕੋਈ ਪਾਣੀਆਂ 'ਚ ਉੱਟੇ ਸਿੱਧੇ ਨੀਵੇਂ ਖੜ੍ਹੇ ਹੋ ਕੇ ਤਪ ਕਰਕੇ ਬੜਾ ਸਖਤ ਹਾਰਡ ਉਹਨੂੰ ਜਪ ਤਪ ਕਰਕੇ ਮਨ ਨੂੰ ਖੜ੍ਹਾ ਕਰਦੇ ਹੈ, ਜਾਂ ਮਿਸਮਰੇਜ਼ਮ ਵਾਲੇ ਇੱਕੋ ਪੁਆਇੰਟ ਦੇ ਉੱਤੇ ਨਿਗ੍ਹਾ ਰੱਖਣੀ, ਉਹ ਖੜ੍ਹਾ ਹੋਣਾ, ਉਹਦੇ ਨਾਲ ਵੀ ਮਨ 'ਚ ਤਾਕਤਾਂ ਆ ਜਾਂਦੀਆਂ, ਪਰ ਉਹਦੇ ਨਾਲ ਰੀਧੀ ਸਿੱਧੀ ਵਾਲੀ ਰਾਹ 'ਤੇ ਪੈ ਜਾਂਦਾ ਬੰਦਾ, ਜਿਹੜੀ ਕਿ ਇੱਕ ਐਸੀ ਬਿਮਾਰੀ ਹੈ ਸਪਿਰਚੁਅਲਿਜ਼ਮ ਦੇ ਵਿੱਚ ਜਿਹੜੀ ਅਗਲਾ ਲਾਹ ਨਹੀਂ ਸਕਦਾ ਮਗਰੋਂ, ਉਹਨੂੰ ਚੇਟਕ ਲੱਗ ਜਾਂਦੀ ਹੈ, ਸਵਾਦ ਪੈ ਜਾਂਦਾ। ਇਹ ਕਿਸਮ ਦੀ ਚੇਟਕ ਹੈ ਜਿਹੜੀ ਕਿ ਬੰਦਾ ਫਿਰ ਛੱਡਦਾ ਨਹੀਂ, ਕਿਉਂਕਿ ਉਹ ਦੇਖਦਾ ਉਹ ਮੈਂ ਜੋ ਕੁਛ ਕਰਦਾ ਹੋ ਜਾਂਦਾ, ਬਸ ਉੱਥੇ ਫਸ ਗਿਆ। ਜਿਹੜਾ ਰਿੱਧ ਸਿੱਧ ਅਵਰਾ ਸਾਧ, ਉਹ ਫਿਰ ਜਿਹੜੇ ਇਹ ਜਿਹੜੇ ਜੋਗੀ ਸੀ ਨਾ, ਇਹਨਾਂ ਕੋਲ ਐਡੀ ਵੱਡੀਆਂ ਰਿੱਧੀਆਂ ਸਿੱਧੀਆਂ ਸੀ, ਜੰਗਲਾਂ 'ਚ ਆਣ ਕੇ ਇਹ ਘਰ ਘਰ ਜਾ ਕੇ ਪੁੱਤਰ ਜਮਾਉਂਦੇ ਸੀ, ਘਰ ਘਰ ਵਾਰ ਦਿੰਦੇ ਸੀ, ਔਰ ਜਿਹੜਾ ਵਾਰ ਸਰਾਫ ਦੇਣਾ ਉਹਦੇ ਨਾਲ ਅਗਲੀ ਤੁਕ ਤਾਂ ਆਈ ਜਪ ਬਾਣੀ 'ਚ, ਸੰਯੋਗ ਵਿਯੋਗ ਦੁਇਕਾਰ ਚਲਾਵੇਂ ਲੇਖੇ ਆਵੇ ਭਾਗ। ਅਕਾਲ ਬਾਣੀ ਕਹਿੰਦੀ ਹੈ ਸੰਯੋਗ ਵਿਯੋਗ ਜਿਹੜੇ ਹੈ ਕਿਸੇ ਦੇ, ਆ ਸੰਯੋਗ ਵਿਯੋਗ ਨਹੀਂ ਬੱਚੇ ਪੈਦਾ ਹੁੰਦੇ ਉੱਧਰ ਉੱਧਰ ਅਸੀਂ ਇਕੱਠੇ ਹੁੰਦੇ, ਉਹ ਕਹਿੰਦੇ ਉਹ ਇਹ ਉਹਦੇ ਸੰਯੋਗ ਵਿਯੋਗ ਲਿਖੇ ਆ, ਉਹਦੇ ਨਾਲ ਪੈਦਾ ਹੋਣੇ, ਤੁਸੀਂ ਕਿਉਂ ਵਿੱਚ ਲੱਤ ਲਾਉਂਦੇ ਹੋ, ਕਿਉਂ ਕਿਸੇ ਦੇ ਵਾਰ ਦਿੰਦੇ ਹੋ ਜਾਂ ਸ਼ਰਾਬ ਦਿੰਦੇ ਹੋ। ਸੰਯੋਗ ਵਿਯੋਗ ਤੋਂ ਇਕਾਰ ਚਲਾਵੇਂ, ਕਿਸੇ ਨੂੰ ਤੁਸੀਂ ਅਮੀਰ ਕਰ ਦਿੰਦੇ ਹੋ, ਕਿਸੇ ਨੂੰ ਕੁਛ ਕਰ, ਬੜੀਆਂ ਰੀਆਂ ਕੁਲਡੀਆਂ ਸਿੱਧੀਆਂ ਸੀ, ਉਹ ਕਹਿੰਦੇ ਸੰਯੋਗ ਲਿਖੇ ਆਵੇ ਭਾਗ। ਇਹ ਜਿਹੜੀ ਲੱਕ ਹੈ, ਕਿਸਮਤ ਹੈ, ਭਾਗ ਹੈ ਪਿਛਲੇ, ਇਹ ਆਪੇ ਇਹ ਪਿਛਲਾ ਲੇਖਾ ਹੈ ਆਪੇ ਮਿਲ ਜਾਣੇ ਹੈ। ਪਰ ਅੱਜ ਕੱਲ੍ਹ ਦੇ ਸਿੱਖਾਂ ਦੇ ਜਿੰਨੇ ਸਾਧੂ ਹੈ ਆਪਣੇ ਮਗਰ ਪੂਰੀ ਸੰਗਤ ਲਾਈ ਹੁੰਦੀ, ਜੀ ਮੈਨੂੰ ਤਾਂ ਮੇਰੀ ਤਾਂ ਕੁੱਖ ਹਰੀ ਫਲਾਨੇ ਸੰਤਾਂ ਕੋਲੋਂ ਕੀਤੀ, ਮੈਂ ਤਾਂ ਫਲਾਂ ਹੋ ਤੂਫਾਨ ਚੱਕੇ ਆ। ਇਸੇ ਕਰਕੇ ਅਸੀਂ ਇਹ ਚੀਜ਼ਾਂ ਬਰੀਕ ਕੱਢ ਰਹੇ ਹਾਂ ਵੀ ਇਹ ਕਿਹੜੇ ਰਾਸਤੇ ਦੇ ਸੰਤ ਨੇ। ਸੋ ਜਿਹੜੇ ਸਿੱਧ ਹੁੰਦੇ ਸੀ ਇਹ ਫਿਰ ਬਾਬੇ ਨੂੰ ਮਿਲੇ, ਇਹ ਐਡੇ ਤਕੜੇ ਸੀ ਵੀ ਆਸਾ ਦੀ ਵਾਰ 'ਚ ਲਿਖਿਆ ਵੀ ਇਹ ਸਦਾ ਹਵਾ 'ਚ ਇਹਨਾਂ ਦਾ ਆਸਣ ਹੁੰਦਾ ਸੀ। ਇਹ ਗਿਆਨ ਖੰਡ ਦੇ ਵਾਸੀ ਹੈ, ਛੋਟੀ ਜਿਹੀ ਚੀਜ਼ ਨਹੀਂ ਹੈ ਇਹ ਸਿੱਧ ਜਿਹਨਾਂ ਨਾਲ ਗੋਸ਼ਟ ਹੋਈ ਹੈ। ਭੈ ਵਿੱਚ ਪਵਨ ਵਹੇ ਸਦਵਾਓ, ਭੈ ਵਿੱਚ ਚੱਲਣ ਲੱਖ ਤਰੀਆ ਹੋ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ। ਬਾਬਾ ਜਿਸ ਵੇਲੇ ਇਹਨਾਂ ਮੰਡਲਾਂ ਦੇ ਵਿੱਚ ਜਾਂਦਾ ਸੀ ਥੱਲੇ, ਇਹ ਸਾਡੀ ਬਾਣੀ ਦਾ ਅਸੂਲ ਹੈ ਵੀ ਚਾਰ ਖੰਡ ਹੈ, ਪਹਿਲਾ ਧਰਮ ਖੰਡ, ਉੱਥੋਂ ਬਾਅਦ ਗਿਆਨ ਖੰਡ, ਫਿਰ ਸਰਮ ਖੰਡ, ਫਿਰ ਕਰਮ ਖੰਡ। ਸੱਚ ਖੰਡ ਨਹੀਂ ਹੈ ਉਹ, ਸੱਚ ਖੰਡੇ ਉਹ ਸੱਚ ਖੰਡ ਨਹੀਂ ਹੈ, ਚਾਰ ਹੀ ਖੰਡ ਹੈ, ਚਾਰ ਹੀ ਸਹਿਜ ਦੀਆਂ ਅਵਸਥਾ ਹੈ, ਚਾਰ ਹੀ ਲਾਵਾਂ ਹੈ, ਅਤੇ ਪੰਜਵਾਂ ਜਿਹੜਾ ਲਿਖਿਆ ਉਹ ਫਿਰ ਭਗਤਾਂ ਦਾ ਹਿਰਦਾ ਬਣ ਜਾਂਦਾ ਹੈ। ਉਸ ਖੰਡੇ ਕਿਹਾ ਸੱਚ ਖੰਡੇ ਵਸੇ ਨਿਰੰਕਾਰ, ਉਹ ਫਿਰ ਨਿਰੰਕਾਰ ਅੰਦਰ ਹੀ ਹਿਰਦੇ 'ਚ ਵਸ ਜਾਂਦਾ, ਉਸ ਨੂੰ ਖੰਡੇ ਕਿਹਾ ਹੈ। ਬਾਕੀ ਖੰਡ ਹੈ, ਪੰਜ ਖੰਡ ਨਹੀਂ ਹੈ, ਚਾਰੇ ਖੰਡ ਹੈ, ਚਾਰੇ ਅਵਸਥਾ ਸਹਿਜ ਦੀਆਂ, ਚਾਰੇ ਲਾਵਾਂ ਹੈ। ਉਹ ਜਿਹੜਾ ਕਰਮ ਖੰਡ ਹੈ ਬਹੁਤ ਤਾਂ ਹੈ, ਉੱਥੋਂ ਥੱਲੇ ਸਰਮ ਖੰਡ ਹੈ, ਉੱਥੋਂ ਥੱਲੇ ਗਿਆਨ ਖੰਡ। ਇਹ ਸਾਰੇ ਸਿੱਧ ਬੁੱਧ ਨਾਥ ਕ੍ਰਿਸ਼ਨ ਮਹਾਰਾਜ ਸਾਰੇ ਜਿੰਨੇ ਇਹ ਜਿੰਨੇ ਗਿਆਨਵਾਨ ਹੈ, ਜਿਹੜੇ ਵੱਡੇ ਬੁੱਧ ਵੀ, ਇਹ ਸਾਰੇ ਹੀ ਗਿਆਨ ਖੰਡ 'ਚ ਬੈਠੇ ਹੈ। ਉਹ ਖੰਡ ਅਗਲਾ ਲੰਘ ਨਹੀਂ ਸਕਦੇ ਕਿਉਂਕਿ ਬਾਈਫਰਕੇਟ ਹੋਏ ਹੈ, ਉਹ ਖੰਡ ਭਗਤੀ ਲੰਘ ਸਕਦੇ ਹੈ ਪਰਮੇਸ਼ਰ ਦੀ ਭਗਤੀ ਕਰਕੇ। ਸਾਰੇ ਉੱਥੇ ਗਿਆਨ ਖੰਡ ਕਾ ਆਖੂੰ ਕਰਮ, ਕਰਮ ਕੀ ਹੈ, ਇੱਕ ਸਾਰੀ ਕਰਮ ਕਾਂਡ ਹੀ ਹੈ। ਬੜਾ ਅਕਾਲ ਬਾਣੀ ਐਡੀ ਹੈ ਜਿਹਦੀ ਡਿਟੇਲ ਹੀ ਗਿਆਨ ਖੰਡ, ਧਰਮ ਖੰਡ ਕੀ ਹੈ, ਆਹ ਧਰਤੀ ਦੇ ਆਲੇ ਦੁਆਲੇ ਤਾਂ ਧਰਮ ਖੰਡ ਹੈ, ਤੂੰ ਜਿਹੜੇ ਉੱਤੇ ਉੱਠ ਪੈਂਦੇ ਹੈ ਅੰਦਰ ਹੀ ਅੰਦਰ ਤਾਂ ਚੜ੍ਹ ਜਾਂਦੇ ਹੈ, ਉਹ ਅਗਲਾ ਗਿਆਨ ਖੰਡ ਹੈ। ਪਰ ਗਿਆਨ ਖੰਡ 'ਚ ਸਾਰੇ ਕਰਮ ਖੰਡੀ ਕਰਮ ਕਾਂਡੀ ਬੈਠੇ ਆ। ਦੇਖਿਓ ਗਿਆਨ ਖੰਡ ਕਾ ਆਖੂੰ ਕਰਮ, ਕਿ
ਉੱਥੇ ਕਈ ਕਿਸਮ ਦੀ ਹਵਾ ਹੈ, ਉੱਥੇ ਕਈ ਕਿਸਮ ਦੇ ਪਾਣੀ ਹੈ। ਸਾਡਾ ਤਾਂ ਪਾਣੀ H2O ਹੈ ਨਾ, ਤੁਹਾਨੂੰ ਦੱਸਿਆ ਸੀ ਕੱਲ, ਲੇਕਿਨ ਉੱਥੇ ਕਈ ਕਿਸਮ ਦੇ ਪਾਣੀ ਹੈ। ਕਿਤੇ ਪਵਨ ਪਾਣੀ ਬਸੰਤਰ ਅਲਾ, ਉੱਥੇ ਕਾਨ ਬੈਠਾ ਕ੍ਰਿਸ਼ਨ ਮਾਰ, ਉੱਥੇ ਮਹੇਸ਼ ਬੈਠਾ, ਇਹ ਸਾਰਿਆਂ ਦਾ ਡੇਰਾ ਉੱਥੇ ਹੀ ਹੈ, ਉੱਥੇ ਸ਼ਿਵਜੀ ਬੈਠਾ। ਕਿਤੇ ਇਹ ਖੰਡਾਂ ਨੂੰ ਚੜ੍ਹਨ ਲੱਗਾ ਬਾਬਾ, ਉਹ ਪੌੜੀ ਦਾ ਚੀਜ਼ ਲੈਂਦਾ ਸੀ ਵੀ ਆਖਣ ਨਾਲ ਤਾਂ ਮੈਂ ਜੋੜਾਂਗਾ। ਆ ਦੇਖਿਓ ਕਿਉਂ ਖੰਡਾਂ ਤੋਂ ਪਹਿਲਾਂ ਚੀਜ਼ ਲਿਖੀ ਹੈ, ਉੱਥੋਂ ਵੀ ਪਹਿਲਾਂ ਪੌੜੀ ਹੈ। ਇੱਕ ਦੋ ਜੀਭੋਂ ਲੱਖ ਹੋਏ ਲੱਖ ਹੋਵੇ, ਪੌੜੀ ਮੈਂ ਕਹਿ ਜਾਂਦਾ ਹਾਂ ਕਿਉਂਕਿ ਸਾਡੀ ਜੀਭ ਸਾਡੀ ਜੀਨ 'ਚ ਪਾ ਦਿੱਤਾ ਗਿਆ ਵੀ ਇਹ ਅੱਜ ਜਪਜੀ ਸਾਹਿਬ ਦੀਆਂ ਪੌੜੀਆਂ ਵੈ। ਅੰਕ ਮੈਂ ਕਹਾਂਗਾ, ਸੋ ਪਹਿਲਾ ਅੰਕ ਉਹ ਹੈ ਇੱਕ ਦੂ ਜੀਭੋਂ ਲੱਖ ਹੋਏ ਲੱਖ ਹੋਵੇ ਲੱਖ ਵੀਸ। ਅਗਲਾ ਅੰਕ ਹੈ ਵੀ ਆਖਣ ਨਾਲ ਤਾਂ ਤੂੰ ਜੁੜੇਗਾ ਨਾਮ ਨਾਲ, ਬਾਕੀ ਚੁੱਪ ਕਰਨਾ ਨਹੀਂ ਜੁੜੇਗਾ। ਆਖਣੇ ਜ਼ੋਰ ਉਹਦੇ ਜਿਹਨੂੰ ਆਖੇਗਾ ਤੂੰ ਪਰਮੇਸ਼ੁਰ ਨਾਲ ਜੁੜੇਗਾ। ਆਖਣੇ ਜ਼ੋਰ ਚੁੱਪੇ ਨਹਿ ਜ਼ੋਰ, ਉੱਥੇ ਤਾਂ ਹਾ ਵੀ ਠੋਕੇ ਨਾਲ ਕਹਿੰਦਾ ਤੂੰ ਕੋਸ਼ ਕਰ ਲੈ, ਜਿਹੜਾ ਤੂੰ ਸਮਾਧੀ ਵਾਲਾ ਅੱਖਾਂ ਮੀਚਣ ਵਾਲਾ ਕੰਮ ਰੱਖੇ ਆ ਨਾ, ਵੀ ਹੁਣ ਬੱਤੀਆਂ ਬਜਾ ਦਿਓ ਅਤੇ ਹੁਣ ਚੱਲ ਜਾਓ ਧਿਆਨ। ਮੈਂ ਕਹਿੰਦਾ ਇਹਦਾ ਮੈਂ ਫਸਤਾ ਹੀ ਮੁਕਾ ਕੇ ਛੱਡਣਾ, ਇਹਦੇ ਅੱਗੇ ਇੱਕ ਹਾ ਹਾ ਹੋਰ ਠੋਕੋ। ਆਖਣੇ ਜ਼ੋਰ ਚੁੱਪੇ ਨਹਿ ਜ਼ੋਰ, ਆਖਣੇ ਜ਼ੋਰ ਚੁੱਪੇ ਨਹਿ ਜ਼ੋਰ, ਜ਼ੋਰ ਨਾ ਆਖਣੇ ਜ਼ੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਮਰਨਾ ਜ਼ੋਰ, ਜ਼ੋਰ ਨਾ ਜਿਵੇਂ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਗਿਆਨੀਆਂ ਵੀ ਤੁਸੀਂ ਵਿਚਾਰੀ ਚੱਲੋ, ਪਰ ਆਖਣੇ ਜ਼ੋਰ ਚੱਲੇਗਾ। ਇੱਥੋਂ ਬਾਅਦ ਖੰਡ ਚੜ੍ਹਨੇ ਸ਼ੁਰੂ ਹੁੰਦੇ ਆ, ਉਹ ਜਿਹੜੇ ਖੰਡ ਹੈ ਪਹਿਲਾਂ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੂ ਕਰਮ, ਉੱਥੇ ਕਰਮ ਕਾਂਡ ਲਿਖ ਦਿੱਤਾ ਲੈ ਹੁਣ ਸਾਰੇ ਕਰਮ ਕਾਂਡ ਹੀ ਆਉਣਗੇ। ਗਿਆਨ ਖੰਡ ਕਾ ਆਖੂ ਕਰਮ, ਕੇਤੇ ਪਵਨ ਪਾਣੀ ਬਸੰਤਰ, ਕੇਤੇ ਕਾਨ ਮਹੇਸ਼, ਕੇਤੇ ਸੁਰਤੀ ਸੇਵਕ, ਕੇਤੇ ਹੈ ਹਾਂ ਕੇਤੇ ਬਰਮੇ ਘਾਟ। ਆ ਬ੍ਰਹਮਾ ਜਿਹੜੀ ਦੁਨੀਆਂ ਬਣਾਉਂਦਾ ਉਹ ਵੀ ਉੱਥੇ ਬੈਠਾ, ਇੱਕ ਬ੍ਰਹਮਾ ਨਹੀਂ ਹੈ। ਆ ਦੇਖੋ ਸਾਡਾ ਗਿਆਨ, ਉਹ ਕਹਿੰਦਾ ਕਈ ਬ੍ਰਹਮਾ ਜੱਗ ਸਾਜਣ ਲਾਏ, ਇੱਕ ਬ੍ਰਹਮੇ ਨੂੰ ਪੂਜਣ ਲਏ ਆ। ਉਹ ਗਿਆਨ ਖੰਡ ਚ ਕਹਿੰਦੇ ਕਈ ਬ੍ਰਹਮੇ ਜੱਗ ਸਾਜਣ ਲਾਏ, ਮਹੱਲਾ ਪੰਜਵਾਂ। ਔਰ ਲਿਖਦਾ ਵੀ ਕਿੱਥੇ ਹੈ, ਪਾਰ ਬ੍ਰਹਮ ਕੀ ਆਚਰਜ ਸਭਾ, ਉਹ ਸ਼ਬਦ ਚ ਉਹ ਦਿੱਲੀ ਚ ਰਿਕਾਰਡ ਹੋਇਆ ਅਸੀਂ ਕੀਤਾ ਕਿਤੇ ਦੇਖੋ ਸ਼ਬਦ ਪਾਰ ਬ੍ਰਹਮ ਕੀ ਆਚਰਜ ਸਭਾ। ਹੁਣ ਅਸੀਂ ਤਿੰਨ ਚਾਰ ਸਭਾ ਡਿਸਕਸ ਕਰ ਰਹੇ ਹਾਂ, ਸਿੱਧ ਸਭਾ ਜਿਹੜੀ ਸਿੱਧ ਗੋਸ਼ ਚ ਸ਼ੁਰੂ ਹੁੰਦੀ ਹੈ, ਸਿੱਧ ਸਭਾ, ਸਿੱਖ ਸਭਾ, ਤੇ ਆ ਪਾਰ ਬ੍ਰਹਮ ਕੀ ਸਭਾ, ਆ ਇੱਕ ਹਿੰਦੂ ਮਹਾਂਸਭਾ, ਇਹ ਸਾਰੀਆਂ ਉਹਨਾਂ ਦੇ ਪੁਰਾਤਨ ਨਾਂ। ਆ ਹੁਣ ਇੱਕ ਸਭਾ, ਇੱਕ ਦੁਸ਼ਟ ਸਭਾ ਵੀ ਹੈ, ਉਹ ਪ੍ਰਹਲਾਦ ਦੇ ਦੁਆਲੇ ਸੀ, ਬਾਣੀ ਚਾਹੁੰਦਾ ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰੋ ਔਧ ਗਨੇਰੀ। ਉਹ ਸਾਰੇ ਛੰਡੇ ਮਰ ਕੇ ਸਾਰੇ ਇਕੱਠੇ ਹੋ ਗਏ, ਕਹਿੰਦੇ ਪ੍ਰਹਲਾਦ ਨੂੰ ਮਾਰ ਹੀ ਸਿੱਟੋ, ਆਲੇ ਦੁਆਲੇ ਕੋਈ ਨਾਮ ਜਪਣ ਵਾਲਾ ਹੋਏ ਉਹਦੇ ਵੈਰੀ ਹੋ ਜਾਂਦੇ ਆ, ਉਹ ਫਿਰ ਦੁਸ਼ਟ ਸਭਾ ਇਕੱਠੀ ਹੋ ਜਾਂਦੀ ਹੈ। ਤੋ ਦੁਸ਼ਟ ਸਭਾ ਜਿਹੜੀ ਹੈ, ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਤੋ ਦੁਸ਼ਟ ਸਭਾ, ਸਿੱਖ ਸਭਾ ਦੇਖਿਆ ਕਾ ਪਾਓ, ਸਿੱਧ ਸਭਾ, ਬਹੁਤ ਸਾਰੀਆਂ ਸਭਾ ਬਾਣੀ 'ਚ ਆਉਂਦੀਆਂ। ਪਰ ਸੰਤ ਸਭਾ ਉਹ ਜਿਹੜਾ ਲੱਖ ਲੱਖ ਖੁਸ਼ੀਆਂ, ਉਹ ਸੰਤ ਸਭਾ, ਇਹ ਸੰਤ ਸਭਾ, ਸਿੱਖ ਸਭਾ, ਇਹ ਬੜੀਆਂ ਸਭਾ ਦਾ ਮਤਲਬ ਹੈ ਜਿੱਥੇ ਸੰਗਤ ਬੈਠੀ ਹੋਵੇ ਸਾਰੀ ਸਭਾ। ਇਹ ਜਿਹੜੀ ਸਿੱਧ ਸਭਾ ਸੀ, ਸਿੱਧ ਸਭਾ ਘਰ ਆਸਣੇ ਬੈਠੇ, ਜਿਹੜੇ ਸਿੱਧ ਸੀ ਇਹ ਜੋਗੀਆਂ ਨਾਲੋਂ ਉੱਚੇ ਸੀ, ਔਰ ਇਹ ਸਦਾ ਹੀ ਹਵਾ ਆਕਾਸ਼ 'ਚ ਉੱਡਦੇ ਰਹਿੰਦੇ ਸੀ, ਇਹਨਾਂ ਦੇ ਆਸਣ। ਬਾਬਾ ਜੀ ਜਦੋਂ ਧਰਮ ਖੰਡ ਲੰਘਦੇ ਸੀ ਗਾਂ ਗਿਆਨ ਖੰਡ ਲੰਘਦੇ ਸੀ, ਉੱਥੇ ਇਹਨਾਂ ਦਾ ਮਿਲਾਪ ਹੁੰਦਾ ਸੀ। ਇਹ ਸਾਰੀ ਸੂਖਸ਼ਮ ਕਾਇਆਂ ਦੀਆਂ ਚੀਜ਼ਾਂ ਹੈ, ਔਰ ਸਥੂਲ ਕਾਇਆਂ ਬਾਹਰ ਹੀ ਬੈਠੀ ਰਹੇ, ਜਿਹੜੀ ਸੂਖਸ਼ਮ ਕਾਇਆ ਹੈ ਅਭਿਆਸ ਦੇ ਜ਼ੋਰ ਨਾਲ ਜਾਂਦੀ ਹੈ। ਸੋ ਜਿਹੜੇ ਆਕਾਸ਼ ਉਡਾਣੇ ਸੀ ਪੈ ਵਿੱਚ, ਸੋ ਗਿਆਨ ਖੰਡ ਕਾ ਆਖੂ ਕਰਮ, ਕੇਤੇ ਪਵਨ ਪਾਣੀ ਬਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘਰੀਏ ਰੂਪ ਰੰਗ ਕੇ ਵੇਸ਼, ਕੇਤੀਆਂ ਕਰਮ ਭੂ ਆ ਗਿਆ ਕਰਮ ਕਾਂਡ, ਕੇਤੀਆਂ ਕਰਮ ਭੂਮੀ, ਜਿੰਨੇ ਕਰਮ ਕਾਂਡੀ ਨੇ ਗਿਆਨ ਖੰਡ 'ਚ ਉਹਦੇ 'ਚ ਵੀ ਕੋਡ ਆਨੰਦ ਹੈ। ਮੈਂ ਸਮਝੋ ਉੱਥੇ ਵੀ ਆਇਆ ਕਾਨ ਮਹੇਸ਼ ਕੇਤੇ ਬਰਮੇ ਘਾਟ ਕਰੀਏ, ਰੋਜ਼ ਜਪ ਦਾ ਪਾਠ ਕਰਦੇ ਹਾਂ। ਅੱਜ ਇੱਕ ਖੰਡ ਡਿਸਕਸ ਕਰਨ ਲੱਗੇ ਔਰ ਸਾਡੇ ਕਿੱਡੇ ਭਰਮ ਟੁੱਟ ਰਹੇ ਨੇ ਵੀ ਬਚੋ, ਨਾਮ ਜਪ ਲਓ, ਉਹ ਤਾਂ ਬਹੁਤ ਵੱਡੀ ਚੀਜ਼ ਹੈ।
ज्ञान खंड का आखू कर्म केते पवन पानी बसंतर केते कान महेश केते बरमे कारत कर ये रूप रंग के वेश केतिया कर्म भूमि मेर केते केते तू उपदेश केते कई पोल स्टार है उथे कई नॉर्थ पोल है कई को अंत ही ना जड़ा इन्हों ज्ञानियों मिलती चीज को छोटी चीज नहीं है केते कान महेश केते बरमे कारत करिए रूप रंग के वेश केतिया कर्म भूमि मेर केते केते धूप देश केते इंद चंद सूर केते कई केते इंद चंद सूर केते केते मंडल देश केतिया सिद्ध बुद्ध नाथ केते केते देवी वेश केतिया देवदान मुन केते केते सब मुन मन सब उथे बैठे केते रतन समुंद केतिया खाणी केतिया बाणी केते पात निंद केतिया सुरती सेव केते नानक अंत नांत ज्ञान खंड का ज्ञान प्रचंड तिथ है नाद विनोद कोड आनंद पर इतो अगे गली सरम खंड है फिर कर्म खंड है फिर डिस्कस करेंगे असं पहले सीधा नजारा मिल लीए वो सिद्ध जदू चढ़ते सी तो बाबा रोज जब सच खंड है उथे बाबा सारे खंडा च जाके तां तक चढ़ाई सी हूँ भी अभ्यासियों की चढ़ाई है वो सीधा ने पूछया वो बालिया गल समझा यार असं कई साल इतें ही बैठे हैं बड़िया बड़िया साढ़िया उम्र असी अगला खंड नहीं चढ़ सकते अगे सानू मार दिसदा ही कुख नहीं इस खंड च ही असं बैठे हैं इन्ने चिकड़ दे सारे तू इतों गांह चले जाना तू गल सुन तेरा गुरु कौन है तेरी उम्र भी छोटी जी है साढ़िया उम्र जड़िया तेरा गुरु कौन है वो कहते मेरा शब्द गुरु है कहते शब्द गुरु है साडा तो गोरख है किसी दस दे गुरु होया कुछ तू तू अज कहीं मेरा शब्द गुरु है कहें फिर तू जपदा की है सुरत कितने रखदा कहना मैं जरा शब्द की धुन उठती और शब्द गुरु सुरते धुने चेला असं उस पॉइंट लाने वो कहते बाबा साडा असी तो सिद्ध है आसन से बैठे हैं कहते सोह आसन से बैठे हैं मन ताडा ता किसी होर फेरन डेया तो ताडे जिसम आसन से बैठने का की फायदा बंदा बैठा हो मन किथे गया हुंदा तां दस्या सी ना भी बाबे नानक कहा पेर पेर सदा निवासी ते धन वांडे अंदरला जीव सदा वांडे थरिया रहिंदा ते पेर सदा निवासी जिहड़ा रब आ सदा अंदर है अभ्यासी दे ते ब्यासी का अभ्यास कर लगे मन बार वांडे तुरिया रहा साढ़े एक साडा मासड़ हों सदा चिट्टी घोड़ी कस के वह वांडे तुरिया रहा मैं क्या मासड़ा तू वांडे ही तुरिया रहना वह कहना पुत कितने ने कि साग कट लीदा तो उत्थे जा के रात कट के मंजा विषय मिल जाता खंड चौल मिल जाते हैं तो सारा तुरिया रहा वांडे इदा साडा मन बहरले खंड चौल खाने लिए तुरिया बहर ही रहूगा कभी इनू क्या है मेरे मन परदेसी वे प्यारे आ करे अपने घर च करे रहो रे मन मुग्ध इयाने राम जपो अंतरगत ध्याने लाल छोड़ रचो अपरंपरे इं पावो मुक्त द्वारा है महला पहला सो मन नू रोक रोक के इहदे विचार वार ना जान ये करना सीधा सीधा कोले है नहीं सी उहदी बाइफरकेशन सी होर बने उन्होंने मन ते उड़दे ही रहिंदे सी आप आसना ते बैठे सी उह कहिंदे इदां नहीं महाराज कहिंदे आ मेरी जिहड़ी सिद्ध सभा है वह है मन का आसन लवाना बहरला आसन नहीं लवाना सिद्ध सभा कर आसने बैठे सिद्ध सभा कर आसने बैठे कहती जो मैं मेरे को इनिया रिधियां सीधियां आ जांदियां है पर मैं इतों उच्चा उठदा हाँ फिर अगे आउंदी है कर्मखंड दी संत सभा उत्थे सदा ही परमेश्वर दी जयकार हो रही है मिल गावे संत जना प्रभ का जयकार हो रहा उत्थे सदा ही संत का तो महाराज कहिंदे आ इह तुहाडी सिद्ध सिद्ध सभा नहीं है सिद्ध सभा का मतलब है अपने मन का आसन लाओ ये बाहरले आसन छड़ दिओ सिद्ध सभा कर आसने बैठे संत सभा जयकार हो अगली सिद्ध गोष्ट असी हौली हौली तोरांगे पर पिछली लड़ी तोरी आ रही सी भी जेड़ा असी शब्द का जप है ये नाल ही अंदर लोह होनी है ये नाल ही अंदरों खुशबू आनी है ये नाल ही सानू नाद सुनने हैं अनहद शब्द तीन चीजां वाह सोहणियां है पर इस शब्द दे जप नाल ही तेरे अंदर रतन लाल लाला की कोठरी खुल जानी और तू देख के हैरान होना है भी अगे नहीं सी ये चीज अज हुण मैं अखां मीचियां ये अंदर लो ये एडे हीरे की चीज हो रही है ये सारे शब्द दे व्यासना होनी है और असी वो शब्द लैने हाँ भी सत्य गुर शब्द उजारो दीपा सत्य गुर शब्द उजारो बिन से ओ अंधकार तेहे मंदरे रतन कोठड़ी खुली अनुपा बिन से ओ अंधकार तेहे मंदरे रतन कोठड़ी खुली अनुपा रहाओ बेसमन बेसम पै जाओ पेखियो कहन न जाए बढ़ियाई मगन पै ऊहां संगे माते ओ ते पोते लपटाई इत्थे तक असी कल आ चुके सी सतगुरु दे शब्द दे नाल अंदर दीवा जगना है उजारो उजाला अंदर उस दीप ना होना सतगुरु दी शब्द दे हुण सारे शब्दां नाल उजाला हो जूगा इत्थे सारी सिक्खी नहीं समझ रही और टीके आलिया ना ओ भुलेखा पाता जी ये जिहड़े सारे शब्द है बाणी दे उन्हां नहीं लिखे है उस शब्द सानू ज्ञान दा उजाला देणगे उन्हां शब्दां च ज्ञान कला है एक शब्द है जिहदे जपण नाल मन भी खड़ो जाणा और अंदर रतन कोठरी भी खुल जानी और जिहदे शब्द नाल असी मगन हो जाणा है जपण च ਉਹ ਸ਼ਬਦ ਦਾ ਲੱਖ ਲੱਖ ਗੇੜਾ ਆਖਣਾ ਉਹ ਸ਼ਬਦ ਹੈ ਉਸ ਜਪ ਬਾਣੀ ਦੇ ਅਖੀਰ ਤੇ ਘੜੀਆ ਸ਼ਬਦ ਸੱਚੀ ਟਕਸਾਲ ਉਹ ਸ਼ਬਦ ਦੇ ਦੱਦੇ ਨੂੰ ਅੰਕੁਰ ਹੋਏਗਾ ਇੱਥੇ ਜੇ ਅਸੀਂ ਸਿੱਧਾ ਹੀ ਸ਼ਬਦ ਪੜ ਗਏ ਨਾ ਸਿਹਾਰੀ ਨਾ ਬੁਲਾਈ ਅਰਥਾਂ ਦਾ ਅਨਰਥ ਹੋ ਜੂ ਸਤਿਗੁਰ ਸ਼ਬਦ ਉਜਾਰੋ ਦੀਪਾ ਵੀ ਜਿਹੜਾ ਸਤਿਗੁਰ ਦਾ ਸ਼ਬਦ ਹੈ ਉਹ ਉਜਾਰੋ ਦੀਪਾ ਉਹ ਬੜਾ ਜਿੱਦਾਂ ਸਾਰੇ ਮੈਂ ਨਹੀਂ ਕੱਢ ਰਹੇ ਵੀ ਸਤਿਗੁਰ ਸ਼ਬਦ ਉਜਾਰੋ ਦੀਪਾ ਜਿਹੜਾ ਦੀਵਾ ਸਤਿਗੁਰ ਦਾ ਸ਼ਬਦ ਹੀ ਹੈ ਨਹੀਂ ਤੂੰ ਸਤਿਗੁਰ ਦੇ ਸ਼ਬਦ ਦੇ ਨਾਲ ਅੰਦਰ ਦੀਵਾ ਜਗਾਉਣਾ ਸ਼ਬਦ ਦੇ ਜੇ ਨਾ ਬੁਲਾਵਾਂਗੇ ਅਰਥ ਦਾ ਅਨਰਥ ਹੋ ਜੂ ਇਸ ਕਰਕੇ ਮਹਾਰਾਜ ਨੇ ਸਿਹਾਰੀ ਲਾਈ ਹੈ ਇੱਥੇ ਸਤੇ ਗੁਰ ਸ਼ਬਦ ਉਜਾਰੋ ਰਹਾਉ ਹੈ ਸਤੇ ਗੁਰ ਸ਼ਬਦ ਕਬੀਰ ਸਾਹਿਬ ਕਹਿੰਦੇ ਯਾਰ ਤੂੰ ਕੀ ਬਾਹਰ ਹੀ ਵੇਦ ਸ਼ਾਸਤਰ ਪੜ੍ਹੀ ਜਾਂਦਾ ਅਸੀਂ ਬਾਹਰ ਹੀ ਪਾਠ ਕਰੀਏ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਜਿੰਨਾ ਮਰਜ਼ੀ ਖੰਡ ਪਾਠ ਸੁਣੀ ਚੱਲੋ ਪੜ੍ਹੀ ਚੱਲੋ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਪੜ੍ਹੇ ਸੁਣੀ ਕਿਆ ਹੋਈ ਜਾਂ ਸਹਿਜ ਨਾ ਮਿਲਿਓ ਸੋਈ ਉਹ ਸੋਈ ਉਹ ਹੀ ਰੱਬ ਅੱਗੇ ਆ ਗਿਆ ਭਈ ਹਰ ਕਾ ਨਾਮ ਨਾ ਜਪ ਸਗਵਾਰਾ ਹੇ ਗੁਆਰ ਹੇ ਮੂਰਖ ਨਾਮ ਨਹੀਂ ਜਪਦਾ ਪਾਠ ਬੜੇ ਕਰ ਰਹੇ ਕਿਆ ਪੜ੍ਹੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ ਹਰ ਕਾ ਨਾਮ ਨਾ ਜਪ ਸਗਵਾਰਾ ਕਿਆ ਸੋਚੇ ਤੂੰ ਬਾਰ ਬਾਰ ਨਹਾ ਕੇ ਸੁੱਚਾ ਹੋਣ ਦੇ ਇੱਥੇ ਸੋਚਣਾ ਉਹ ਨਹੀਂ ਹੈ ਤੂੰ ਸੁੱਚਾ ਹੋਈ ਜਾਂਦਾ ਜੇ ਸੋਚੀ ਲੱਖ ਵਾਰ ਵੀ ਸੁੱਚਾ ਹੋ ਜਾ ਤੂੰ ਜਾਂ ਸੱਤਾਂ ਸਮੁੰਦਰਾਂ 'ਚ ਨਹਾਇਆ ਦਸਮ ਪਾਤਸ਼ਾਹ ਕਹਿੰਦੇ ਪਰ ਸੁੱਚਾ ਨਹੀਂ ਹੋਣਾ ਬਾਬਾ ਜੀ ਨਾਨਕ ਨਾ ਉਹ ਸੁਨਿਆਰੇ ਦੀ ਟਕ 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 ਅਤੇ ਲੁਹਾਰ ਦੀ ਇੱਕੋ ਸੱਟ ਬਾਬੇ ਨਾ ਕਿਹਾ ਸੂਚੇ ਇਹ ਨਾ ਆਖੀਐ
ਬਹਿਨ ਜੇ ਪਿੰਡਾ ਧੋਏ।
ਹੁਣ ਇਹਨਾਂ ਸਾਧਾਂ ਨੂੰ ਇਹਨਾਂ ਸਾਡਿਆਂ ਨੂੰ ਸਿੱਖਾਂ ਨੂੰ ਕੌਣ ਸਮਝਾਏ ਵੀ ਤੁਸੀਂ ਭਾਈ ਪਾਠ ਕਰ ਲੈਣ ਦਿਆ ਕਰੋ ਬਗੈਰ ਨਾਤੇ ਤੋਂ, ਕਦੀ ਜਿੱਤ ਨਿਤਨੇਮ ਵੀ ਕਰ ਰਿਹਾ ਬਗੈਰ ਨਹਾਉਣ ਤੋਂ ਵੀ ਕਰ ਲਿਆ ਕਰੋ, ਕਦੀ ਕੋਈ ਹਰਜ ਨਹੀਂ। ਕਹਿੰਦੇ ਨਹੀਂ ਜੀ ਸੁੱਚੀ ਹੋ ਕੇ ਕਰਨਾ, ਇਹਦੀ ਜੜ ਵੱਡੀ ਹੈ ਸਾਡੇ ਜਪ ਬਾਣੀ 'ਚ ਪਹਿਲਾਂ ਹੀ ਵੀ ਤੂੰ ਸੁੱਚੇ ਲੱਖ ਵਾਰੀ ਸੁੱਚਾ ਹੋ ਲੈ ਤੂੰ ਸੁੱਚਾ ਨਹੀਂ ਹੋ ਸਕਦਾ। ਕਾਹਦੇ ਨਾਲ ਸੁੱਚਾ ਹੋਏਗਾ? ਸਿੱਧ ਸਿੱਧ ਤੀਰਥਾਂ 'ਚ ਜਾ ਕੇ ਰਹਿ ਕੇ ਸਿੱਧ ਸੁੱਚੇ ਹੁੰਦੇ ਸੀ, ਐਡੀ ਵੱਡੀ ਸਿੱਧ ਗੋਸ਼ਟ ਉਹਦਾ ਛੋਟਾ ਜਿਹਾ ਰਹਾ ਔਰ ਲਾਤਾ ਸਿੱਧਾ ਦੇ ਐਸੀ ਚਪੇੜ ਮਾਰੀ ਮਹਾਰਾਜ ਨੇ, ਕਹਿੰਦੇ ਉਹ ਨਾ ਤੀਰਥਾਂ 'ਤੇ ਜਾ ਕੇ ਤੁਸੀਂ ਸੁੱਚੇ ਨਹੀਂ ਹੋਣਾ।
ਸਾਚ ਸਬਦ ਬਿਨ ਮੁਕਤ ਨਾ ਕੋਏ, ਕਿਆ ਪਵੀਏ ਸੱਚੇ ਸੂਚਾ ਹੋਏ।
ਨਾ ਤੀਰਥਾਂ 'ਤੇ ਪਾਉਂਦੇ ਫਿਰੋ, ਨਾ ਜੰਗਲਾਂ 'ਚ ਘਰ ਬੈਠੋ, ਸ਼ਬਦ ਦਾ ਅਭਿਆਸ ਕਰੋ ਉਹਦੇ ਨਾਲ ਸੱਚੇ ਹੋ ਜਾਓ।
ਇਸ ਕਰਕੇ ਬਾਬਾ ਮਨੇ ਸੱਚਾ ਸੱਚ ਉਹਦੇ ਨਾਲ ਸੱਚਾ ਹੋਣਾ, ਮੂੰਹ ਨਾ ਕਹਿ ਜਪਣਾ। ਤੂੰ ਜਿਹੜਾ ਕਬੀਰ ਸਾਹਿਬ ਸੀ ਉਹਨਾਂ ਨਾਲ ਰਹਾਉ ਦੀ ਤੁਕ ਲਾਈ, ਕਿਆ ਸੋਚੇ ਬਾਰੰਬਾਰਾ ਹਰ ਕਾ ਨਾਮ ਨਾ ਜਪਸ ਗੁਆਰਾ।
ਤਨ ਧੋਤੇ ਮਨ ਅੱਛਾ ਨਾ ਹੋਏ ਸੀ, ਤੇ ਮਨ ਮੈਲਾ ਸਭ ਕੁਛ ਮੈਲਾ, ਤੇ ਮਨ ਧੋਵੋ ਸਬਦੇ ਲਾਗੋ, ਤਾਂ ਸ਼ਬਦ ਦੀ ਵਡਿਆਈ ਹੈ। ਤੂੰ ਜਿਹੜਾ ਕਿਆ ਸੋਚੇ ਬਾਰੰਬਾਰ ਹਰ ਕਾ ਨਾਮ ਨਾ ਜਪਸ ਗੁਆਰਾ ਰਹਾਉ, ਉਹ ਕਹਿੰਦਾ ਤੇਰੇ ਅੰਦਰ ਤੇ ਅੱਖਾਂ ਮੀਚਦਾ ਤੇ ਤੇਰੀ ਅੰਧੀ ਕੋਠੀ ਹੈ, ਅੰਦਰ ਅੰਦਰ ਕੁਝ ਦੇਖਦਾ ਹੀ ਨਹੀਂ, ਤੇਰੀ ਪ੍ਰਾਪਤੀ ਕੱਖ ਨਹੀਂ ਹੈ, ਇੰਨੇ ਤੂੰ ਨਾ ਰਿਹਾ ਇੰਨਾ ਤੂੰ ਪੜ੍ਹ ਰਿਹਾ ਤੇ ਪ੍ਰਾਪਤੀ ਜ਼ੀਰੋ ਲੈਵਲ 'ਤੇ, ਅੱਖਾਂ ਮੀਚਦਾ ਅੰਦਰ ਹਨੇਰਾ ਹੈ, ਅੰਧੀ ਕੋਠੀ ਤੇਰਾ ਨਾ ਉਹ ਨਹੀਂ ਮਹੱਲਾ ਪਹਿਲਾ ਤੇਰੇ ਆਂਦੇ। ਉਹ ਕਹਿੰਦਾ ਉਹ ਅੰਧਿਆਰੇ 'ਚ ਸੂਈ ਗੁਆਜੇ ਕਿਸੇ ਕਮਰੇ 'ਚ ਸੂਈ ਡਿੱਗੀ ਹੈ, ਉਸ ਕਮਰੇ 'ਚ ਹਨੇਰਾ ਹੈ, ਉੱਥੇ ਦੀਵਾ ਲਿਜਾ ਕੇ ਅਤੇ ਉਹ ਸੂਈ ਵਸਤ ਲੱਭਦੀ ਹੈ, ਬਗੈਰ ਨੇ ਲੋ ਦਿੱਤਿਆਂ ਉਸ ਤੋਂ ਤੈਨੂੰ ਸੂਈ ਲੱਭ ਲਏਗਾ, ਉਹ ਜਿਹੜੀ ਨਾ ਮਰਗੀ ਹੈ ਸੂਕਸ਼ਮ ਚੀਜ਼। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈਏ, ਇੱਕ ਵਸਤ ਅਗੋਚਰ ਪਾਈ
ਘੱਟ ਦੀਪਕ ਰਿਹਾ। ਆ ਜਿਹੜਾ ਦੀਪਕ ਸੀ ਨਾ ਮਹਾਰਾਜ ਨੇ ਸਾਨੂੰ ਸਿੱਧਾ ਹੀ ਦੱਸ ਦਿੱਤਾ,
ਸੱਤੇ ਗੁਰ ਸਬਦੇ ਉਜਾਰੋ ਦੀਪਾ, ਸੱਤੇ ਗੁਰ ਸਬਦੇ ਉਜਾਰੋ ਦੀਪਾ।
ਇਹ ਪ੍ਰਾਪਤੀ ਨਹੀਂ ਹੋਣੀ ਨਿਤਨੇਮ ਕੀਤੀਆਂ, ਪਾਠ ਕੀਤੀਆਂ, ਖੰਡ ਪਾਠ ਕੀਤੀਆਂ, ਕੱਖ ਕਰ ਲਓ। ਜਿੰਚਕਰ ਅਸੀਂ ਸ਼ਬਦ ਨੂੰ ਸਮਝ ਕੇ ਉਹਦੇ ਮੁਤਾਬਕ ਨਹੀਂ ਚੱਲਦੇ, ਅਸੀਂ ਬਾਈਫਰਕੇਟ ਹੋਏ ਹਾਂ, ਭਰਮ 'ਚ ਪਏ ਹਾਂ, ਅੰਦਰਲੀ ਪ੍ਰਾਪਤੀ ਨਹੀਂ ਹੋਣੀ। ਜਿਹੜਾ ਸ਼ਬਦ ਹੁਣ ਦੱਸੇਗਾ ਵੀ ਮੇਰੇ ਅੰਦਰ ਇੱਕ ਰਤਨ ਕੋਠੜੀ ਖੁੱਲ੍ਹ ਗਈ ਔਰ ਇਹ ਜਿਸ ਇਸ ਮੰਦਰ ਦੇ ਅੰਦਰ ਹਨੇਰਾ ਸੀ ਉਹਦੇ 'ਚ ਉਜਾਲਾ ਹੋ ਗਿਆ। ਪਰ ਕਨੈਕਸ਼ਨ ਆ ਪੋਇਟਰੀ ਦਾ ਪਹਿਲੇ ਸੁਣਨਾ ਵੀ ਕਾਹਦੇ ਨਾਲ ਹੋਇਆ,
ਸੱਤੇ ਗੁਰ ਸਬਦੇ ਉਜਾਰੋ ਦੀਪਾ, ਸੱਤੇ ਗੁਰ ਸਬਦੇ ਉਜਾਰੋ ਦੀਪਾ।
ਕਹਿੰਦਾ ਅੰਦਰੋਂ ਹਨੇਰਾ ਗਾਇਬ ਹੋ ਗਿਆ,
ਬੇਨ ਸੇ ਅੰਧਕਾਰ ਤੇ ਹੈ
ਮੰਦਰ ਨਹੀਂ ਕਹਿਣਾ ਇੱਥੇ
ਮੰਦਰ ਹੀ, ਬੇਨ ਸੇ ਅੰਧਕਾਰ ਤੇ ਮੰਦਰੇ ਰਤਨ ਕੋਠੜੀ ਖੁੱਲੀ ਅਨੂਪਾ ਰਹੋ।
ਅੱਗੇ ਕਹਿੰਦਾ ਸ਼ੁਰੂ ਪਹਿਲੀ ਸਟੇਜ ਕਿਹੜੀ ਆਉਣੀ ਤੇਰੀ ਰਹੋ, ਤੂੰ ਬਾਅਦ ਹੁਣ ਪਹਿਲੀ ਸਟੇਜ ਹੈ ਇਹ ਅੰਦਰ ਕੋਠੜੀ ਦੇ ਦਰਸ਼ਨ ਸਭ ਕੁਛ ਉੱਚੀਆਂ ਸਟੇਜਾਂ ਸਾਨੂੰ ਨਹੀਂ ਮਿਲਣੀਆਂ ਹਾਲੀ, ਸਾਨੂੰ ਪਹਿਣਾ ਗੁੰਮ ਹੋਣਾ ਪੈਣਾ ਨਾਮ ਜਪਣ 'ਚ ਮਗਨ ਹੋਣਾ ਪੈਣਾ।
ਕਹਿੰਦਾ ਬੇਸ ਮਨ ਬੇਸ ਭੈ ਜੋ ਪੇਖਿਓ, ਕਹਿਣ ਨਾ ਜਾਏ ਵਡਿਆਈ।
ਉਹ ਮਾੜੀ ਜੀ ਝਾਤ ਪਈ ਅੰਦਰ ਕੋਠੜੀ ਦੀ, ਸਾਰੀ ਬੇਸਮ ਹੋ ਗਿਆ,
ਵਡਿਆਈ ਨਹੀਂ ਕਹੀ ਜਾਂਦੀ। ਕੀ ਪੇਖਿਆ? ਲਫ਼ਜ਼ ਦੇਖਿਆ ਨਹੀਂ ਹੈ, ਪੇਖਿਆ ਹੈ। ਬਾਣੀ 'ਚ ਪੇਖਣਾ ਬਹੁਤ ਆਏਗਾ, ਦੇਖਣਾ ਬਹੁਤ ਘੱਟ ਹੈ। ਦੇਖਣਾ ਇਹਨਾਂ ਅੱਖਾਂ ਨਾਲ ਬਾਹਰਲੀਆਂ ਚੀਜ਼ਾਂ ਮਟੀਰੀਅਲ ਸਾਰੀ ਹੈ, ਪੇਖਣਾ ਅੰਦਰਲੀ ਚੀਜ਼ ਹੈ। ਇਸ ਕਰਕੇ ਇਹ ਜਿਹੜਾ ਪੇਖਣਾ ਹੈ ਇਹ ਅੰਦਰਲੀ ਅਵਸਥਾ ਲਈ ਲਿਖੇ ਆ। ਬਿਸਨ ਪਏ ਜਾਓ ਪੇਖਿਓ, ਕਹਿਣ ਨਾ ਜਾਏ ਵਡਿਆਈ, ਮਗਨ ਪਏ ਉਹਾਂ ਸੰਗਮਾਤੇ। ਅਤੇ ਜਿੱਦਾਂ ਇੱਕ ਖੇਸ ਦੇ
ਖੱਦਰ ਦੇ ਖੇਸ ਦੇ ਤੰਦ ਤਾਣੇ ਆਪ 'ਚ ਲਿਪਟੇ ਹੁੰਦੇ ਹੈ, ਕਹਿ ਨੂੰ ਜਾਂਦੇ ਹੈ, ਹੇਠੋਂ ਦੀ ਉੱਤੋਂ ਦੀ ਹੋ ਕੇ ਸਾਰੇ ਤਾਂ ਖੇਸ ਬਣਦਾ, ਕੱਪੜਾ ਬਣਦਾ। ਕਹਿੰਦਾ ਇੱਦਾਂ ਮੈਂ ਆਹ ਜਿਹੜਾ ਸ਼ਬਦ ਜਪ ਰਿਹਾ ਸੀ ਨਾ, ਇਹਦੇ ਵਿੱਚ ਮੈਂ ਓਤ ਪੋਤ ਹੋ ਕੇ ਲਿਪਟਾ ਗਿਆ। ਇਹਨੂੰ ਓਤ ਪੋਤ ਕਹਿੰਦੇ ਹੈ। ਉਹ ਕਹਿੰਦੇ ਹੁਣ ਹੋਰ ਹੀ ਗੱਲ ਹੋ ਗਈ, ਆਲ ਜਾਲ ਨਹੀਂ ਕਛੂ ਜੰਜਾਰਾ, ਅਹੰਗ ਬੁੱਧ ਨਹੀਂ ਭੋਰਾ। ਕਹਿੰਦਾ ਭੋਰਾ ਵੀ ਹਮੇ ਨਹੀਂ ਰਹੀ ਹੁਣ, ਆਲ ਜਾਲ ਸਾਰਾ ਕੁਛ ਹੀ ਮੁੱਕ ਗਿਆ, ਆਲ ਜਾਲ ਨਹੀਂ ਮੇਰਾ ਕੋਸ ਜੰਜਾਲ ਜਜੂਲ ਮੁੱਕ ਗਏ। ਜਦੋਂ ਮੈਂ ਆਪਣੇ ਅੰਦਰ ਵੜਿਆ ਔਰ ਆਹ ਚੀਜ਼ਾਂ ਦੇਖੀਆਂ, ਆਲ ਜਾਲ ਨਹੀਂ ਕਾਛੂ ਜੰਜਾਰਾ, ਅਹੰਗ ਬੁੱਧੇ ਨਹੀਂ ਭੋਰਾ, ਊਚ ਨਾ ਊਚਾ ਬੀਚ ਨਾ ਖੀਚਾ, ਹਾਂ ਤੇਰਾ ਤੂੰ ਮੇਰਾ। ਕਹਿੰਦਾ ਹੁਣ ਮੈਂ ਡਿੱਗਦਾ ਹੀ ਨਹੀਂ ਹੇਠਾਂ, ਬੱਚੇ ਆ ਮੈਂ ਐਸੀ ਜਗ੍ਹਾ ਚੜਿਆ ਜਿੱਥੇ ਮੈਂ ਮੁੜ ਕੇ ਮੇਰੀ ਥਾਂ ਨੂੰ ਚੜਾਈ ਨਹੀਂ ਹੁਣ, ਊਚ ਨਾ ਤਾਂ ਉੱਥੇ ਕੀ ਆ, ਹਾਂ ਤੂੰ। ਇਹ ਉੱਚਲੀਆਂ ਅਵਸਥਾ ਅੰਦਰ ਜਿਹੜੇ ਮਾਣ ਰਹੇ ਨੇ ਮਹਾਰਾਜ, ਉਹ ਲਿਖ ਰਹੇ ਨੇ ਊਚ ਨਾ ਊਚਾ ਬੀਚ ਨਾ ਖੀਚਾ। ਇਸ ਰਸਤੇ ਦੇ ਵਿੱਚ ਮੈਨੂੰ ਹੁਣ ਕਦੀ ਲੋਸ ਨਹੀਂ ਹੋਣਾ, ਬੀਚ ਵਿੱਚੋਂ ਵੀ ਫੜ ਕੇ ਮੈਨੂੰ ਹੁਣ ਬਾਹਰ ਕੱਢ ਦੇ ਇਸ ਅਵਸਥਾ 'ਚੋਂ। ਕਹਿੰਦੇ ਬੀਚ ਨਾ ਖੀਚਾ, ਹਾਂ ਤੇਰਾ ਤੂੰ ਮੇਰਾ, ਏਕ ਅੰਕਾਰ ਏਕ ਪਾਸਾਰਾ, ਏਕ ਅਪਰ ਅਪਾਰਾ, ਏਕ ਬਸਥੀਰਨ ਏਕ ਸੰਪੂਰਨ, ਏਕੇ ਪ੍ਰਾਣ ਅਧਾਰਾ, ਨਿਰਮਲ ਨਿਰਮਲ ਸੂਚਾ ਸੂਚੋ ਸੂਚਾ, ਸੂਚੋ ਸੂਚਾ ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਇਹ ਅਵਸਥਾ ਅੰਦਰਲੀਆਂ ਫਿਰ ਚੱਲਦੀਆਂ। ਉਸ ਵੇਲੇ ਆਲ ਜਾਲ ਨਹੀਂ ਵਿਚਾਰਾ, ਬੰਦੇ ਦਾ ਜਿਹੜਾ ਮਨ ਹਰ ਵੇਲੇ ਵਿਚਾਰ ਜਾਂਦੇ ਸੀ ਨਾ, ਕਿਉਂਕਿ ਅਭਿਆਸੀ ਦੀ ਪਹਿਲੀ ਮਗਨ ਨਾ ਹੋਣ ਦੀ ਅਵਸਥਾ ਇਹ ਹੁੰਦੀ ਹੈ ਵੀ ਜਦੋਂ ਨਾਮ ਜਪਣ ਲੱਗਦਾ ਹੈ ਉਦੋਂ ਮਨ ਤੇਜ਼ ਤੇਜ਼ ਦੌੜਨਾ ਸ਼ੁਰੂ ਕਰ ਦਿੰਦਾ ਹੈ। ਵਿਚਾਰ ਉੱਠਣਗੇ, ਭਾਵੇਂ ਚੰਗੇ ਵਿਚਾਰ ਉੱਠਣ, ਬਹੁਤ ਹੁਣ ਮੈਂ ਛੱਡ ਦੇਣੀ ਨੌਕਰੀ, ਬਹੁਤ ਹੁਣ ਤਾਂ ਕਿਤੇ ਚੱਲੀਏ ਨਾਮ ਜਪੀਏ, ਅੰਦਰ ਮਨ ਨਾ ਥੁੱਕ ਦੇ ਪਕੌੜੇ ਪਕਾਉਂਦਾ ਹੈ ਨਾ, ਉਹ ਵਿਚਾਰਾਂ ਕਰਦਾ ਸਾਰਾ। ਉਹ ਇੰਨੀਆਂ ਵਿਚਾਰਾਂ ਹੁੰਦੀਆਂ ਵੀ ਇੱਕ ਬੰਦਾ ਸੀ, ਉਹ ਸ਼ੇਖ ਚਿਲੀ ਸੀ ਵਿਚਾਰਾ, ਉਹਦਾ ਵਿਆਹ ਹੁੰਦਾ ਨਹੀਂ ਸੀ, ਪਰ ਉਹਨੇ ਇੱਕ ਸ਼ੀਸ਼ੇ ਦਾ ਟੋਕਰਾ ਲੈ ਕੇ ਉਹ 'ਚ ਸ਼ੀਸ਼ੇ ਦੀਆਂ ਭਾਂਡੇ ਲੈ ਕੇ ਨਾ, ਕਹਿੰਦਾ ਅੱਜ ਮੈਂ ਵੇਚ ਕੇ ਆਊਂਗਾ ਫਿਰ ਹੋਰ ਸ਼ੀਸ਼ਾ ਹੋਜੂ। ਅਤੇ ਉਹ ਬੈਠਾ ਨਾ ਹਾਲੀ ਟੋਕਰੀ ਬਾਜ਼ਾਰ 'ਤੇ ਗਿਆ ਨਾ, ਅਤੇ ਉਹ ਟੋਕਰੀ 'ਤੇ ਬੈਠਾ ਬੈਠਾ ਨਾ ਵਿਚਾਰਾਂ ਕਰਨਾ ਪਿਆ, ਜੇ ਆਹ ਟੋਕਰੀ ਸਾਰੀ ਵਿਕੀ ਨਾ ਫਿਰ ਮੈਂ ਹੋਰ ਦੋ ਚਾਰ ਟੋਕਰੇ ਲਿਆਊਂ, ਫਿਰ ਲਿਆ ਕੇ ਫਿਰ ਮੈਂ ਹੋਰ ਦੁਕਾਨ ਪਾ ਲੂੰ, ਕਟਲਰੀ ਦੀ ਕਿਹਨੂੰ ਕਹਿੰਦੇ ਹੁੰਦੇ ਮੈਂ ਕਹਿ, ਫਿਰ ਉਹ ਐਡੀ ਦੁਕਾਨ ਹੋ ਜੂ ਮੇਰੀ ਐਡਾ, ਫਿਰ ਮੇਰਾ ਵਿਆਹ ਹੋ ਜੂ, ਫਿਰ ਮੇਰੀ ਬਹੁਤੀ ਆ ਜੂ, ਫਿਰ ਉਹਦੇ ਨਾਲ ਮੈਂ ਰੁੱਸ ਜਾਊਂਗਾ ਕਦੀ ਕਦੀ, ਉਹ ਫਿਰ ਮੈਨੂੰ ਮਨਾਉਣ ਆਊਗੀ ਅਤੇ ਮੈਂ ਲੱਤ ਮਾਰਾਂਗਾ ਉਹਦੇ, ਉਹ ਲੱਤ ਮਾਰ ਕੇ ਉਹ ਟੋਕਰਾ ਤੋੜ ਸਿੱਟ। ਉਹ ਇੰਨਾ ਮਗਨ ਹੋਇਆ ਵਿਚਾਰਾਂ 'ਚ, ਇੰਨਾ ਮਗਨ ਹੋਇਆ, ਇਹਨੂੰ ਕਹਿੰਦੇ ਮਗਨ ਦੀ ਅਵਸਥਾ ਭਾਈ ਸਾਹਿਬ ਜੀ। ਇਹ ਵਿਚਾਰਾਂ ਨਾਲ ਮਗਨ ਹੁੰਦਾ ਬੰਦਾ, ਇਹ ਅਭਿਆਸੀ ਲਈ ਅਸੀਂ ਹੱਡ ਬੀਤੀਆਂ ਤੁਹਾਨੂੰ ਦੱਸ ਰਹੇ ਹਾਂ ਵੀ ਮੈਂ ਜਨਰਲ ਮੋਟਰਸ ਦੇ ਵਿੱਚ ਜਦੋਂ ਮੈਨੂੰ ਸ਼ੌਕ ਹੋਣ 'ਤੇ ਸਾਰੇ ਮੁੰਡੇ ਕਰਦੇ ਵਿਆਸ, ਪਹਿਲਾਂ ਪਹਿਲਾਂ ਅਸੀਂ ਜਦੋਂ ਸੀ ਤਾਂ ਅਸੀਂ ਅਨਾਰਬਰ ਤੋਂ ਆਉਣਾ ਪੈਣਾ ਘੰਟਾ ਰਾਸਤਾ, ਅਸੀਂ ਦੇਹ ਅਭਿਆਸ ਰਾਸਤੇ 'ਚ ਦੇਹ ਅਭਿਆਸ, ਮੈਂ ਕਦੀ ਕੋਈ ਸਵਾਸ ਖਾਲੀ ਨਹੀਂ ਕਰਨ, ਇੱਕ ਤਾਂ ਸਲੋਰ ਰਾਸਤਾ ਰਾਸਤਾ ਮੁੱਕ, ਦੇਹ ਅਭਿਆਸ ਦੇਹ ਅਭਿਆਸ, ਮੂੰਹ ਨਾਲ ਅਭਿਆਸ ਕਰੀ ਜਾਣਾ ਅਤੇ ਮਨ ਅੰਦਰੋਂ ਵੀ ਮਨ ਚੱਲੀਏ ਹੁਣ ਛੱਡੀਏ ਨੌਕਰੀ ਸਭ ਕੁਛ, ਚਲੋ ਵਿਚਾਰ ਕਰੀਏ ਸਾਰਾ, ਹੁਣ ਨਹੀਂ ਬਸ ਨੌਕਰੀ ਕਰਨੀ, ਨਾਮ ਜਪਣਾ ਸਾਂ। ਅੰਦਰ ਬੰਦਾ ਇਮੋਸ਼ਨਲ ਇੰਨਾ ਹੁੰਦਾ, ਭਾਵੇਂ ਚੰਗਾ ਕੰਮ ਹੈ ਪਰ ਮਗਨ ਦੀ ਅਵਸਥਾ ਨਹੀਂ, ਇਹਦੇ 'ਚ ਲੋਸ ਹੈ। ਅਸੀਂ ਇਹ ਵਿਚਾਰ ਰੋਕ ਰੋਕ ਕੇ ਕੰਮ ਕਰਨਾ, ਇਹ ਐਡਾ ਵੱਡਾ ਉੱਚਾ ਕੰਮ ਹੈ, ਔਰ ਸ਼ਬਦਾਂ ਨਾਲ ਹੀ ਇੰਨਾ ਚਾਅ ਆ ਜਾਂਦਾ ਹੈ ਬੰਦਾ ਫਿਰ ਨਾ ਨਾਮ ਜਪਣ, ਇਹਨੂੰ ਵਿਚਾਰਾਂ ਨੂੰ ਰੋਕਣ ਦੀ ਬਜਾਏ ਇਹ ਉਹਦੇ 'ਚ ਸਗਾ ਹੋਰ ਸਵਾਦ ਲੈਂਦਾ ਹੈ, ਮੂੰਹ ਨਾਲ ਨਾਮ ਵੀ ਜਪੀ ਚੱਲੂਗਾ, ਅਭਿਆਸ ਕਰਿਆ ਅੰਦਰ ਵੱਡੇ ਖਿਆਲ ਆ, ਬਸ ਹੁਣ ਤਾਂ ਨਾ ਜਾ ਕੇ ਇੱਦਾਂ ਜਪਿਆ ਕਰਨਾ, ਇੱਦਾਂ ਕਰਿਆ ਕਰਨਾ, ਚਲੇ ਜਾਣਾ ਇੱਥੋਂ। ਉਹ ਮੈਂ ਇੰਨਾ ਵਿਚਾਰਾਂ 'ਚ ਮਗਨ ਹੋਣਾ, ਮੈਂ ਐਗਜ਼ਿਟ ਲੈਣਾ ਭੁੱਲ ਜਾਣਾ, ਮੈਂ ਗਾਂਹ ਨਿਕਲ ਜਾਣਾ, ਉਹ ਗਾਂਹ ਜਾ ਕੇ ਜਦੋਂ ਮਾਰਿਆ ਜਾ ਮੈਂ ਉਸ ਅਵਸਥਾ 'ਚ ਨਿਕਲਣਾ, ਮੈਂ ਕਿਹਾ ਉਹ ਯਾਰ ਉਹਦੇ ਪਿੱਛੇ ਰਹਿ ਗਿਆ, ਮੈਂ ਕਿਹਾ ਲੈ ਲੈ ਹੁਣ ਘੰਟੇ ਕੱਟੇ ਜਾਣੇ ਜਾ ਕੇ। ਮੇਰੇ ਨਾਲ ਹੱਡ ਵਿੱਚ ਇੱਕ ਵਾਰੀ ਨਹੀਂ 6-7 ਵਾਰੀ ਇੱਦਾਂ ਹੋਇਆ, ਮੈਂ ਕਿਹਾ ਇਹ ਕੀ ਚੀਜ਼ ਹੈ, ਜਦੋਂ ਆਹ ਸ਼ਬਦ ਪੜਿਆ ਸਾਰਾ ਬੰਦਾ ਉਹੀ ਕੰਮ ਕਰਦਾ ਹੈ, ਇਹ ਇਹ ਲੱਤ ਮਾਰਨਾ, ਨਾ ਬਹੁਤੀ ਮਿਲਣੀ ਹੈ, ਨਾ ਕੋਈ ਗਾਂਹ ਹੋਣਾ, ਇਹ ਨਾ ਮੈਂ ਮੰਨ ਜਾ ਸਕਿਆ। ਕਈ ਵਾਰੀ ਕਰਦਾ ਹੁੰਦੇ ਹੈ, ਕਈ ਵਾਰੀ ਕਰਦੇ ਆ ਤੂੰ ਚੋਰੀ, ਮੈਂ ਸੁਣੋ ਜਾਂ
ਕਰਕੇ ਪਾੜਾ ਮੈਂ ਫਿਰ ਬੱਸ ਸਟੈਂਡ 'ਤੇ ਫੜਿਆ ਜਾਣਾ, ਉਹ ਫਿਰ ਵਾਪਸ ਲਿਆਉਣੇ ਨਿਆਣੇ। ਇੱਕ ਵਾਰੀ ਮੈਂ ਇਹਨੂੰ ਕਿਹਾ ਵੀ ਗੁਲਵਾਂਸੀਆ ਮੈਨੂੰ ਅੱਜ ਮੇਰਾ ਬਹੁਤ ਜੀ ਵਿਰਾਗ ਹੋਇਆ, ਮੈਂ ਜ਼ਰੂਰ ਅਮਰੀਕਾ ਛੱਡ ਕੇ ਮੈਂ ਆਪਣੇ ਦਰਿਆ ਕੰਢੇ ਚਲੇ ਜਾਣਾ, ਅਤੇ ਤੂੰ ਅਸੀਂ ਟਿਕਟ ਟੁਕਟ ਸਭ ਬੁੱਕ ਕਰਾਇਆ ਸਾਰਾ ਕੁਛ, ਅਤੇ ਮੈਂ ਪਾਸਪੋਰਟ ਵੀ ਜੇਬ 'ਚ ਪਾਇਆ, ਅਤੇ ਸਵੇਰੇ ਅਭਿਆਸ ਹੁੰਦਾ ਸੀ ਇਹ ਸਾਰੇ ਆਉਂਦੇ ਸਾਡੇ ਘਰ, ਅਤੇ ਮੈਂ ਕਿਹਾ ਤੂੰ ਮੈਨੂੰ ਚੁੱਪ ਕਰਕੇ ਨਾ ਬੱਸ ਸਟੈਂਡ 'ਤੇ ਅਤੇ ਮੈਨੂੰ ਫਲਾਈਟ ਦਵਾ ਦੀ। ਉਹ ਜਿੱਦਣ ਵਿਆਹ ਉਦੋਂ ਇਹਨੂੰ ਬੁਖਾਰ ਚੜ ਗਿਆ, ਅਤੇ ਮੈਂ ਬੜੇ ਚਾਚ ਵੀ ਅੱਜ ਨਿਕਲ ਜਾਣਾ ਇੱਥੋਂ ਸਾਰਾ ਮੈਂ ਅਭਿਆਸ ਸਵਾਹ ਕਰਨਾ, ਉਹ ਅੰਦਰ ਤਾਂ ਮਗਨ ਸੀ ਮੈਂ ਉੱਧਰ ਜਾਣ ਲਈ। ਇਹ ਹੁੰਦੀ ਹੈ ਵਿਚਾਰ ਨੂੰ ਕੰਟੋ, ਇਹ ਮਨ ਦੀਆਂ ਲਹਿਰਾਂ ਜਿੱਚਰ, ਇਹ ਮਨ ਲਹਿਰੀ ਵਿੱਚ ਹੈ। ਟਿੱਚਰ ਹੋਮੇ ਬਹੁਤ ਹੰਕਾਰ, ਸੇਵਾ ਥਾਏ ਨਾ ਪਵੇ ਤਿਸਕੀ, ਖੱਪ ਖੱਪ ਹੋਏ ਖੁਆਰ, ਨਾਨਕ ਸੇਵਕ ਸੋ ਜਾਣੀਏ ਜੋ ਸਿਰ ਧਰੇ ਉਤਾ। ਇਹਨਾਂ ਵਿਚਾਰਾਂ ਨੂੰ ਰੋਕਣਾ, ਇਹਨਾਂ ਸਾਰਿਆਂ ਨੂੰ ਕਰਨਾ, ਔਰ ਅਸਲ ਮਗਨ ਦੀ ਅਵਸਥਾ 'ਚ ਆਉਣਾ। ਇਹ ਮੂੰਹ ਨਾ ਤੁਹਾਡਾ ਪਤਾ ਨਹੀਂ ਲੱਗੂ ਘੰਟਾ ਕਿੱਧਰ ਚਲਿਆ ਗਿਆ, ਪਰ ਮਨ ਨਹੀਂ ਉਸ ਵੇਲੇ ਆਉਂਦਾ, ਉਹ ਪਰਾਹੁਣੇ ਗਿਆ ਹੁੰਦਾ। ਇਸ ਕਰਕੇ ਕਿਆ ਜਿਹੜੀ ਇਹ ਚੀਜ਼ ਹੈ ਅਭਿਆਸ ਦੀ ਪਹਿਲੀ ਪੌੜੀ, ਸਾਨੂੰ ਮਗਨ ਦੀ ਅਵਸਥਾ ਧਿਆਨ ਨਾਲ ਫੜਨੀ ਪੈਣੀ ਹੈ। ਉਹ ਹੈ ਵੀ ਕੋਈ ਵੀ ਵਿਚਾਰ ਮਨ ਦਾ ਲਹਿਰ ਬਾਹਰ ਨਾ ਜਾਣ ਦਾ ਸੋਚਣ ਦੀ, ਔਰ ਅਭਿਆਸ 'ਚ ਹੀ ਮਸਤ ਹੋ ਜਾਓ। ਦੇਖੋ ਕਿੰਨੀ ਛੇਤੀ ਕਲਾ ਵਰਤਦੀ ਹੈ, ਤਾਂ ਉਹ ਜਿਹੜੀ ਹੈ ਮਗਨ ਹੈ ਉਹ ਅਸੀਂ ਡਿਸਕਸ ਕਰ ਰਹੇ ਹਾਂ। ਬੇਸ ਮਨ ਬੇਸ ਪੈ ਜਾਂ ਪੇਖਿਓ ਕਹਿਣ ਨਾ ਜਾਏ ਵਡਿਆਈ, ਮਗਨ ਪੈ ਉਹਾਂ ਸੰਗੇ ਮਾਤੇ ਪੋਤੇ ਪੋਤੇ ਲਪਟਾਈ, ਸੱਤੇ ਗੁਰ ਸ਼ਬਦ ਉਜਾਰੋ ਦੀ, ਸੱਤੇ ਗੁਰ ਸ਼ਬਦ ਉਜਾਰੋ ਦੀ, ਹੇ ਗੁਰ ਸੱਤੇ ਗੁਰ ਕਾਜੋ ਸਿੱਖ ਆਖਾਰ, ਸੋ ਪਲ ਕੇ ਉੱਠੇ ਹਰੇ ਨਾਮ ਤਿਆ, ਉਦਮ ਕਰੇ ਪਲ ਕੇ ਪਰਵਾ, ਇਸ਼ਨਾਨ ਕਰੇ ਅੰਮ੍ਰਿਤ ਸੇ ਸਗਲ ਉਦਮ ਮੈਂ ਉਦਮ ਪਹਲਾ, ਹਰੇ ਕਾ ਨਾਮ ਜਪੋ ਜੀਆ ਸਦਾ, ਉਦਮ ਕਰੇ ਪਲ ਕੇ ਪਰਵਾ, ਇਸ਼ਨਾਨ ਕਰੇ
ਅੰਮ੍ਰਿਤ ਸਰੇ ਨਾਵੇ,
ਕਾਇਆ ਅੰਦਰੇ ਅੰਮ੍ਰਿਤ ਸਾਰ ਸਾਚਾ, ਮਨ ਨਾਵੈ ਮੈਲ ਚੁਕਾਵਣਿਆ, ਗਿਆਨ ਅੰਜਨੇ ਮੇਰਾ ਮਨ ਇਸ਼ਨਾਨੇ, ਬਾਹਰੇ ਨਾਵ ਕਾਹੇ ਜੀਓ, ਉਦਮ ਕਰੇ
ਪਲ ਕੇ ਪਰਭਾਤੀ, ਇਸ਼ਨਾਨ ਕਰੇ
ਅੰਮ੍ਰਿਤ ਸਰੇ ਨਾਵੈ, ਉਪਦੇਸ਼ ਗੁਰੂ ਹਰੇ ਹਰੇ ਜਪ ਜਾਪੈ, ਸਭੇ ਕਿਲ ਵੇਖ ਪਾਪ ਦੋਖ ਲੈ ਜਾ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾ, ਬਹਿਦਿਆ ਉੱਠਦਿਆ ਹਰੇ ਨਾਮ ਤਿਆ, ਐ ਬਾਣੀ ਗੁਰੂ ਗੁਰੂ ਬਾਣੀ ਗੁਰੂ ਗੁਰੂ, ਆਨ ਦਿਨ ਗਾਵੈ ਏਕੋ ਨਾਮ, ਫਿਰ ਚੜ੍ਹੈ
ਦਿਵਸ ਗੁਰਬਾਣੀ ਗਾਵੈ,
ਬਹਿੰਦਿਆਂ ਉੱਠਦਿਆਂ ਹਰੇ ਨਾਮ ਧਿਆ ਜੋ ਸਾਸੇ ਗੇਰਾ ਸੇ ਤੇ ਆਏ ਮੇਰਾ ਹਰੇ ਹਰੇ ਸੋ ਗੁਰ ਸਿੱਖ ਗੁਰੂ ਮਨੇ ਭਾਵੈ ਜਿਸ ਨੂੰ ਦਇਆ ਅਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾ ਜਨ ਨਾਨਕ ਧੂੜੇ ਮੰਗੇ ਤਿਸ ਗੁਰ ਸਿੱਖ ਜੋ ਆਪੇ ਜਪੈ ਆਵਰ ਹੈ ਨਾਮ ਜਪਾਵੈ ਸਤੇ ਸਾਚੋ ਸਰੀ ਨਿਵਾਸ
ਆਦੇ ਪੁਰਖ ਸਦਾ
ਤੂੰ ਹੀ ਵਾਹਿਗੁਰੂ ਵਾਹਿਗੁਰੂ ਹੈ ਇਹੋ ਪੈਰ ਫੜੇ ਸੀ ਦਸਮ ਪਾਤਸ਼ਾਹ ਨਾਲ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਵਾਲੇ ਪੈਰ
ਪਾਏ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਓ ਰਾਮ ਰਹੀਮ ਪੁਰਾਨ ਕੁਰਾ ਅਨੇਕ ਕਹੇ ਹਾਂ ਏਕ ਨਾ ਮਾਨਿਓ ਉਸੇ ਮਰਤ ਸ਼ਾਸਤਰ ਬੇਦ ਸਵੈ ਅਪੇਦ ਕਹੇ ਹਾਂ ਏਕ ਨਾ ਜਾਣਿਓ ਸਾਰੀ ਆਸ ਪਾਨ ਕਿਰਪਾ ਤੁਮਰੀ ਕਰੇ ਮੈਂ ਨਾ ਕਹਿਓ ਸਭ ਤੋਹੇ ਵਖਾਨਿਓ ਦੋਹਰਾ ਸਾਗਲ ਦੁਆਰੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਹਿੰਦੂ ਪੂਜੇ ਦੇਹੋਰਾ ਮੁਸਲਮਾਨ ਮਸੀਤੇ ਨਾਮੇ ਸੋਈ ਸੇਵਿਆ ਜਹ ਦੇਹੋਰਾ ਨਾਮ ਸੀਤੇ ਬਾਹਰ ਢੂੰਡਣ ਤੇ ਛੂਟ ਪਰੇ ਗੁਰੇ ਘਰ ਹੀ ਮਾਹੇ ਦਿਖਾਇਆ ਥਾ ਅਨਹਦ ਸ਼ਬਦ ਦਸਵੇਂ ਦੁਆਰੇ ਵੱਜਿਓ ਤੈਂ ਅੰਮ੍ਰਿਤ ਨਾਮ ਚੁਆਇਆ ਥਾ ਇੱਕ ਨਾ ਦਸਵਾਂ ਦੁਆਰ ਦਿਖਾਇਆ ਇੱਕ ਨਾ ਦਸਵਾਂ ਦੁਆਰ ਦਿਖਾਇਆ ਸਗਲ ਦੁਆਰ ਕੋ
ਛਾੜ ਕੇ
ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ
ਦੋਹਰਾ ਬਾਲ ਛੁਟਕਿਓ ਬੰਧਨ ਪਰੇ ਕਛੂ ਨ ਹੋਤਿਓ ਪਾਏ ਕਹੁ ਨਾਨਕ ਆਬਿਓਟ ਹਰੇ ਗਜੇ ਜਿਉਂ ਹੋ ਸਹਾ
ਇੱਥੇ ਬਹੁਤ ਵੱਡੀਆਂ ਜਿਹੜੀਆਂ ਸਾਰੀਆਂ ਬੀੜਾਂ ਨੂੰ ਪੂਜਣ ਡਏ ਆ ਇੱਥੇ ਸਾਰੀਆਂ ਗਲਤ ਬੀੜਾਂ ਹੈ ਇੱਥੇ ਗਾਜ ਨਹੀਂ ਹੈ ਗਾਜ ਨੂੰ ਸਿਆਰੀ ਹੈ ਸਾਨੂੰ ਅਸੀਂ ਜਦੋਂ ਸੁਰਤੀ ਬਿਰਤੀ 'ਚ ਨੂੰ ਪੜ੍ਹਨਾ ਤਾਂ ਸਾਡੇ 'ਚ ਸ਼ੱਕ ਜਿਹਾ ਅੰਦਰੋਂ ਕੋ ਉੱਠ ਪਈ ਵੀ ਇਹ ਗਜੇ ਹੋਣਾ ਚਾਹੀਦਾ ਅਸੀਂ ਫਿਰ ਸਭ ਤੋਂ ਪਹਿਲੇ ਹੀ ਲੜੀ ਦਾ ਸਰੂਪ ਦੇਖਿਆ ਜਿੱਥੋਂ ਇਹ ਲੜੀ ਦਾ ਸਰੂਪ ਟੁੱਟਿਆ ਹੈ ਉਹ ਸੀ ਜਿਹੜਾ ਅੰਗਰੇਜ਼ਾਂ ਨਾਲ ਆਣ ਕੇ ਪਹਿਲਾ ਟੀਕਾ ਬਣਵਾਇਆ ਫਰੀਦਕੋਟ ਦਾ ਇਹਦਾ ਕਦੀ ਟੀਕਾ ਨਹੀਂ ਸੀ ਬਣਿਆ ਨਾ ਇਹ ਲੜੀਦਾਰ ਸਰੂਪ ਕਦੇ ਕਿਸੇ ਨੇ ਤੋੜਿਆ ਸੀ ਜਿੱਦਾਂ ਸੀ ਉੱਦਾਂ ਸੀ ਜੁੜਵੇਂ ਅੱਖਰਾਂ ਦੀ ਬੀੜਾਂ। ਅੰਗਰੇਜ਼ ਨੇ ਆਣ ਕੇ ਕਿਹਾ ਵੀ ਐਡੀ ਵੱਡੀ ਸਿੱਖ ਕੌਮ ਹੈ, ਇਹਨਾਂ ਕੋਲ ਇੱਕ ਐਡਾ ਵੱਡਾ ਗ੍ਰੰਥ ਹੈ, ਉਹਨੂੰ ਅਸੀਂ ਸਮਝਣਾ ਹੈ, ਇਹਦੀ ਟਰਾਂਸਲੇਸ਼ਨ ਕਰੋ। ਉਹਨਾਂ ਨਾਲ ਫਿਰ ਫਰੀਦਕੋਟ ਵਾਲੇ ਰਾਜਿਆਂ ਨਾਲ ਸਾਰਿਆਂ ਨਾਲ ਬੜੇ ਬੜੇ ਸਾਧਾਂ ਸੰਤ ਇਕੱਠੇ ਕੀਤੇ, ਬੜੇ ਲਿਖੇ ਹੈ ਉਹਨਾਂ ਨੂੰ, ਖਰੇ ਕਿੰਨੇ ਕਿੰਨੇ ਫਿਰ ਤਨਖਾਹਾਂ ਦਿੱਤੀਆਂ, ਸਭ ਕੁਛ। ਫਿਰ ਇਹਦਾ ਉਸ ਬ੍ਰਹਮ ਬੋਲੀ 'ਚ ਜਿਹੜੀ ਸਾਧਾਂ ਦੀ ਬੋਲੀ ਹੁੰਦੀ ਹੈ, ਆਣ ਕਰ ਕਰ ਕਰਕੇ ਆਣ ਕਰ ਕਰਕੇ, ਉਹ ਜਿਹੜੀ ਸਾਧਾਂ ਦੀ ਪੁਰਾਣੀ ਬੋਲੀ ਹੈ, ਉਹਦੇ ਵਿੱਚ ਫਿਰ ਇਹ ਪਹਿਲਾ ਫਰੀਦਕੋਟ ਦਾ ਟੀਕਾ, ਮੈਂ ਉਹਦੀਆਂ ਜਾ ਕੇ ਜਲਦਾਂ ਲਿਆਂਦੀਆਂ, ਔਰ ਅਸੀਂ ਫਰੀਦਕੋਟ ਦੇ ਟੀਕੇ 'ਚ ਪੜ੍ਹ ਕੇ ਹੈਰਾਨ ਹੋ ਗਏ ਵੀ ਉੱਥੇ ਸਿਹਾਰੀ ਹੈਗੀ, ਆ ਬਾਕੀ ਕਿਸੇ ਦੇ ਨਹੀਂ। ਇਸ ਕਰਕੇ ਅਸੀਂ ਕੋਈ ਕਦੀ ਝੂਠੀਆਂ ਗੱਲਾਂ ਜਾਂ ਕਸੀ ਸੰਗਤ ਤੱਕ ਅਸੀਂ ਉਹ ਸੱਚਾਈ ਪਹੁੰਚਾ ਰਹੇ ਹਾਂ ਵੀ ਅਸਲ ਪ੍ਰਵਾਨ ਲੜੀਦਾਰ ਸਰੂਪ ਹੈ। ਜੇ ਲੜੀਦਾਰ ਸਰੂਪ ਦੇ ਵਿੱਚੋਂ ਹੀ ਤੋੜ ਕੇ ਤੁਸੀਂ ਸਰੂਪ ਬਣਾਉਣਾ ਹੈ ਤਾਂ ਕੁਛ ਤਾਂ ਖਿਆਲ ਕਰ ਲਓ, ਸਾਰੀ ਸਿੱਖ ਇਹਨੂੰ ਗੁਰੂ ਮੰਨਦੀ ਹੈ, ਇਹ 'ਚ ਇੰਨਾ ਸਾਰਾ ਵਿਸ਼ਵਾਸ ਹੈ, ਤੁਸੀਂ ਇੰਨੀ ਛੇਤੀ ਇਹ ਪ੍ਰਿੰਟਰ ਜਾਂ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਔਂਕੜ ਗਾਇਬ ਨੇ ਹੁਣ ਦੀਆਂ ਬੀੜਾਂ 'ਚ, ਹਜ਼ਾਰਾਂ ਦੀ ਗਿਣਤੀ 'ਚ ਸਿਹਾਰੀਆਂ ਗਾਇਬ ਹੈ। ਮੈਂ ਨਹੀਂ ਕਹਿ ਰਿਹਾ, ਉਸ ਮੇਰੇ ਵੀਰ ਨਾਲ, ਮੇਰੇ ਸਾਥੀ ਨਾਲ, ਭਾਈ ਜਗਿੰਦਰ ਸਿੰਘ ਤਲਵਾੜਾ ਨਾਲ, ਸਾਰੀ ਉਮਰ ਲਾਤੀ ਇਸੇ ਖੋਜਾਂ 'ਚ, ਸਾਰੇ ਨਾਲ ਦੇ ਆਪ ਨੌਕਰੀ ਕੀਤੀ ਔਰ ਸਾਰੀ ਉਮਰ ਬਿਠਾ ਉੱਧਰ ਉੱਧਰ, ਖਰੇ ਕਿੰਨੇ ਸਾਲ ਉਹਨੂੰ ਲੱਗ ਗਏ, ਉਹਨੇ ਅਨਾਊਂਸ ਕੀਤਾ ਵੀ ਹਜ਼ਾਰਾਂ ਦੀ ਗਿਣਤੀ 'ਚ ਔਂਕੜ ਗਾਇਬ ਹੈ ਪੁਰਾਣੀਆਂ ਬੀੜਾਂ 'ਚ ਹੈ ਕੇ। ਇਹਨਾਂ ਨਾਲ ਛਾਪੇ ਖਾ ਕੌਣ ਸੁਣਦਾ? ਇੱਥੇ ਤਾਂ ਜਿੱਦਾਂ ਦਾ ਮਰਜ਼ੀ ਸਰੂਪ ਦੇ ਦਿਉ ਉਹਨੂੰ, ਉੱਥੇ ਭਾਵੇਂ ਇਹਦੇ ਉੱਤੇ ਪੈਰ ਰੱਖ ਕੇ ਅਤੇ ਉੱਤੋਂ ਉਤਾਰਨ ਡਏ ਹੁਣ, ਔਰ ਉਹ ਪਰ ਜਦੋਂ ਤੁਹਾਡੇ ਕੋਲ ਆ ਜਾਂਦਾ ਉਹਨੂੰ ਸਿਰ 'ਤੇ ਰੱਖ ਕੇ ਬੱਸ 'ਚ ਲਿਆਉਂਦੇ, ਉਹ ਇਹਦੇ 'ਚ ਤੁਸੀਂ ਦੇਖੋ ਤੁਹਾਡੇ ਗਿਆਨ ਦਾ ਕੀ ਪੱਠਾ ਬਿਠਾ ਰਹੇ, ਸਾਰਾ ਕੁਛ ਉੱਥੇ ਗਜੇ ਹੈ। ਉਹਦੇ ਨਾਲ ਹੀ ਅਗਲਾ ਹੈ, ਤਿੰਨ ਜਪਿਓ ਗੁਰਮੰਤ ਨਹੀਂ ਹੈ, ਕੇ ਨਾ ਜਪਿਓ ਗੁਰਮੰਤ, ਵੀ ਗੁਰਮੰਤਰ 'ਚ ਨਹੀਂ ਜਪਦਾ, ਤਿੰਨ ਜਪਿਓ ਗੁਰਮੰਤ ਤਾਂ ਮਤਲਬ ਵੀ ਕੋਈ ਨਹੀਂ, ਨਾਮ ਰਿਹਾ ਸਾਧੂ ਰਿਹਾ ਰਿਹਾ ਗੁਰ ਗੋਬਿੰਦ ਕੌਣ ਆਣਕੇ ਜਗਤ ਮੈਂ, ਏਦਾਂ ਤਾਂ ਸਭ ਸਾਰੇ ਟੀਕੇ ਵਾਲੇ ਕਹਿੰਦੇ ਜੀ ਕੌਣ ਜਪਦਾ ਗੁਰਮੰਤ, ਉਹ ਹੈ ਕੇ ਨਾ ਜਪਿਓ ਗੁਰਮੰਤ, ਕਿਉਂਕਿ ਬੋਲ